ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਨਾਵਾ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੇ ਕਿਰਪਾ ਨਿਧ ਤੇਰੀ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੇ ਕਿਰਪਾ ਨਿਧ ਤੇਰੀ ਰਹਾਉ ਮਹਾਪਤਤ ਮੁਗਦ ਲੋਭੀ ਫੋਨ ਕਰਤ ਪਾਪ ਅਬ ਹਰ ਭੈ ਮਰਬੇ ਕੋ ਬਿਸਰਤ ਨਾਹਿਨ ਤੇਹੇ ਚਿੰਤਾ ਤਾਨ ਜਾਰ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠ ਧਾਇਆ ਘਟ ਹੀ ਭੀਤਰ ਬਸ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸ਼ੁਮਾਰ ਯਥਾਹਾਯ ਗਣਤ ਯਤੋਲਹਿ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਧੰਨ ਗੁਰੂਦੇਵ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਗੁਰਬਾਣੀ ਅਲਾਹੀ ਰਚਨਾ ਅਗੰਮੀ ਲੋ ਜਿਸ ਦੀ ਚਰਨ ਸ਼ਰਨ ਇਸ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਸੀਂ ਹਾਜ਼ਰੀਨ ਹਾਂ। ਸਾਹਿਬ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮਾਨਵਤਾ ਦੇ ਸਾਂਝੇ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਚੜ੍ਹਦੀ ਪ੍ਰਭਾਤ ਹਰ ਰੋਜ਼ ਦੀ ਤਰ੍ਹਾਂ ਜੋ ਗੁਰੂਆਕ ਜੋ ਹੁਕਮ ਦਾ ਪਾਵਨ ਬਚਨ ਸਾਰੀ ਮਾਨਵਤਾ ਨੂੰ ਤਾਮੀਰ ਕੀਤਾ ਉਸ ਦਾ ਪਾਠ ਅਜੇ ਹੁਣੇ ਆਪ ਜੀ ਸਰੋਤ ਕਰ ਰਹੇ ਸੀਗੇ। ਮਹਾਰਾਜ ਜੀ ਦੀ ਹਮੇਸ਼ਾ ਦੀ ਤਰ੍ਹਾਂ ਅਲਾਹੀ ਨਿਆਮਤ ਸਾਨੂੰ ਜਗਿਆਸੂ ਰੂਪ ਦੇ ਵਿੱਚ ਸਾਡੀ ਝੋਲੀ ਸਾਡੇ ਦਾਮਨ ਵਿੱਚ ਪਈ ਹੈ। ਸਮਾਂ ਇਹਨਾਂ ਪਾਵਨ ਬਚਨਾਂ ਦੀ ਵਿਆਖਿਆ ਦਾ ਹੈ। ਆਓ ਜਿੱਥੇ ਜਿੱਥੇ ਵੀ ਆਪ ਵਿਰਾਜਿਤ ਹੋ ਭਾਵੇਂ ਇਸ ਪਾਵਨ ਦੀਵਾਨ ਦੇ ਵਿੱਚ ਜਾਂ ਦੂਰ ਦਰਾਜ਼ ਘਰਾਂ ਥਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਾਵਨ ਬਾਣੀ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆ ਰਹੇ ਅਲਾਹੀ ਸੰਦੇਸ਼ ਨਾਲ ਆਤਮਸਾਤ ਹੋ ਰਹੇ ਹੋ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ, ਕੁਝ ਕਹਿਣ ਦੀ ਇਜਾਜ਼ਤ ਦਿੰਦੇ ਹੋਏ ਆਵਾਜ਼ਾਏ ਫਤਿਹ ਦੇਣਾ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੋ ਰਿਹਾ ਹੈ, ਨੌਵੀਂ ਸਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਨਿਆਮਤ ਹੈ। ਇਹਦੇ ਵਿੱਚ ਜੋ ਮੁੱਖ ਸੁਨੇਹੇ ਦਾ ਪਦਾ ਹੈ, ਅਸੀਂ ਸ਼ਬਦ ਨੂੰ ਬਾਦ ਤਰਤੀਬ ਜਿਵੇਂ ਮਹਾਰਾਜ ਨੇ ਰਚਨਾ ਰਚੀ ਹੈ ਉਸੇ ਆਸ਼ੇ ਦੇ ਵਿੱਚ ਆਉਂਦੇ ਸਮੇਂ 'ਚ ਵਿਚਾਰਨਾ ਹੈ। ਦੋ ਪਲ ਲਈ ਜੋ ਮੁੱਖ ਸੁਨੇਹੇ ਦਾ ਪਾਵਨ ਵਾਕ ਆ ਰਿਹਾ ਸੀਗਾ ਕਿ ਹਰਜੂ ਰਾਖ ਲਿਹੋ ਪਤ ਮੇਰੀ। ਹਰਜੂ ਅਕਾਲ ਪੁਰਖ ਵਾਹਿਗੁਰੂ, ਆਪ ਅਹਿਸਾਸ ਕਰੋ ਜੋ ਪਾਵਨ ਬਾਣੀ ਦੇ ਵਿੱਚ ਸਾਨੂੰ ਚੀਜ਼ਾਂ ਸਿਖਾਈਆਂ ਗਈਆਂ ਨੇ ਜੀਵਨ ਜਾਚ ਦੇ ਰੂਪ ਦੇ ਵਿੱਚ ਮਨੁੱਖੀ ਜੀਵਨ ਨੂੰ ਸਹੀ ਢੰਗ ਨਾਲ ਜੀਣ ਵਾਸਤੇ, ਉਹਦੇ 'ਚ ਜਿਨ੍ਹਾਂ ਚੀਜ਼ਾਂ ਦੀ ਸਭ ਤੋਂ ਵੱਧ ਇੰਪੋਰਟੈਂਸ ਹੈ, ਸਭ ਤੋਂ ਵੱਧ ਜਿਹੜੀ ਮਹੱਤਵਪੂਰਨਤਾ ਹੈ, ਉਸ ਰੂਪ ਦੇ ਵਿੱਚ ਅਰਦਾਸ ਨੂੰ ਕਿਹਾ ਗਿਆ ਹੈ। ਅਰਦਾਸ ਇੱਕ ਐਸੀ ਸ਼ਕਤੀ ਹੈ ਜਿਹੜੀ ਸਾਨੂੰ ਨਾ ਸਿਰਫ ਪ੍ਰਯਾਸ ਕਰਨ ਦੀ ਜਿਹੜੀ ਅਸਮਰੱਥਾ ਦਿੰਦੀ ਹੈ ਬਲਕਿ ਕਰਤਾਰ ਦੇ ਪ੍ਰਸਾਦ ਤੱਕ ਪਹੁੰਚਾਉਂਦੀ ਹੈ। ਅਤੇ ਅਰਦਾਸ ਕਰਨੀ ਕਿਹਦੇ ਅੱਗੇ ਹੈ? ਉਸ ਪਰਿਪੂਰਨ ਅੱਗੇ ਜੋ ਜ਼ਰੇ ਜ਼ਰੇ 'ਚ ਜ਼ਰਖੇਜ਼ ਹੋ ਕੇ ਬੈਠਾ ਹੈ, ਜਿਹਨੂੰ ਹਰ ਜੂ ਕਿਹਾ ਗਿਆ ਹੈ, ਜਿਹੜਾ ਹਰ ਜਗ੍ਹਾ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਓਮਨੀ ਪ੍ਰੈਜੈਂਟ ਆ, ਭਾਵ ਉਹਦੇ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ ਗੀ, ਜਿਹਨੂੰ ਸਾਹਿਬ ਨੇ ਕਿਹਾ ਕਿ ਉਹ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਹਰ ਜੂ ਜਿਹੜਾ ਹਾਜ਼ਰ ਨਾਜ਼ਰ ਆ, ਜ਼ਾਹਰਾ ਜ਼ਹੂਰ ਆ, ਹਾਜ਼ਰਾ ਹਜ਼ੂਰ ਆ, ਉਹਦੇ ਅੱਗੇ ਅਰਦਾਸ ਹੈ। ਫਿਰ ਅਰਦਾਸ ਦੇ ਅਗਲੇ ਭਾਵ ਦੇ ਵਿੱਚ ਜਿਹੜੇ ਹਰਜੂ ਰਾਖ ਲਿਹੋ ਪਤ ਮੋਰੀ, ਜਿਹੜੀ ਮੇਰੀ ਅਸਲ ਦੇ ਵਿੱਚ ਇੱਜ਼ਤ ਆ, ਪਤ ਤੋਂ ਸਿੱਧੇ ਜੇ ਅਰਥ ਇੱਜ਼ਤ ਰੂਪ ਵਿੱਚ ਬਣਦੇ ਨੇ, ਇਹਨੂੰ ਵੀ ਅਹਿਸਾਸ ਵਿੱਚ ਕਰਨਾ ਕਿ ਮਨੁੱਖ ਨੂੰ ਕਰਤਾਰ ਨੇ ਜ਼ਿੰਦਗੀ ਦਿੱਤੀ ਹੈ ਅਤੇ ਇਸ ਜ਼ਿੰਦਗੀ ਦੇ ਨਾਲ ਉਹਨੇ ਕੁਝ ਡਿਊਟੀਜ਼ ਬਖਸ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਧਰਮ ਕਹਿ ਦਿੰਦੇ ਹਾਂ ਸਰਲ ਭਾਵ ਦੇ ਵਿੱਚ। ਜੇ ਬੰਦਾ ਧਰਮ ਪਾਲਕ ਹੋ ਜਾਏ, ਡਿਊਟੀਜ਼ ਨਿਭਾਉਣ ਦੇ ਸਮਰੱਥ ਹੋ ਜਾਏ ਤਾਂ ਯਕੀਨਨ ਤੌਰ 'ਤੇ ਧਰਤੀ 'ਤੇ ਜੀਏਗਾ ਬਹੁਤ ਉਮਦਾ ਢੰਗ ਦੇ ਨਾਲ। ਇੰਝ ਕਿਹਾ ਜਾਏ ਕਿ ਧਰਤੀ 'ਤੇ ਖੁਸ਼ਨੁਮਾ ਜੀਵਨ ਹੰਢਾਏਗਾ, ਉਹਦੀ ਇੱਥੇ ਇੱਜ਼ਤ ਹੋਏਗੀ, ਉੱਥੇ ਉਹਦੀ ਇਸ ਸੰਸਾਰ ਦੇ ਵਿੱਚ ਆਉਣਾ ਸਕਾਰਥ ਹੋਏਗਾ ਅਤੇ ਜਦੋਂ ਵਿਦਾ ਹੋਏਗਾ ਉਦੋਂ ਵੀ ਅਲਟੀਮੇਟਲੀ ਮੁੱਖ ਉੱਜਲ ਲੈ ਕੇ ਵਿਦਾ ਹੋਏਗਾ। ਪਾਵਨ ਬਾਣੀ ਨੇ ਇਸ ਕਿਸਮ ਦੇ ਅਹਿਸਾਸ ਸਾਨੂੰ ਇਸ ਪਾਵਨ ਸ਼ਬਦ ਦੇ ਵਿੱਚ ਦਿੱਤੇ ਨੇ, ਜਿਹਦੇ ਜ਼ਰੀਏ ਅਸੀਂ ਮਾਨਵਤਾ ਦੇ ਉਸ ਸੰਕਲਪ ਨੂੰ, ਉਸ ਅਹਿਸਾਸ ਨੂੰ ਮਾਣ ਸਕੀਏ ਕਿ ਧਰਤੀ 'ਤੇ ਆਏ ਹਾਂ, ਸਵਾਸ ਸਵਾਸ ਕਰਕੇ ਜੀਵਨ ਜੀਏ ਅਤੇ ਜੀ ਕੇ ਇੱਥੋਂ ਜਦੋਂ ਵਿਦਾ ਹੋਈਏ ਅਤੇ ਉਦੋਂ ਵੀ ਪਤ ਸਹਿਤ ਵਿਦਾ ਹੋਈਏ। ਪਰ ਇਹ ਸਾਡੇ ਇਕੱਲਿਆਂ ਦੇ ਵੱਸ ਵਿੱਚ ਬਾਤ ਨਹੀਂ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ, ਜਿਸ ਪਰਿਪੂਰਨ ਜੀ ਨੇ ਸਾਨੂੰ ਜੀਵਨ ਦੀ ਬਖਸ਼ਿਸ਼ ਕੀਤੀ ਹੈ, ਉਸ ਪਰਿਪੂਰਨ ਜੀ ਅੱਗੇ ਹੀ ਅਸੀਂ ਅਸਲ ਰੂਪ ਦੇ ਵਿੱਚ ਅਰਦਾਸ ਕਰਨੀ ਹੈ। ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਸ਼ਬਦ ਦੇ ਆਸ਼ੇ ਦੇ ਨਾਲ ਸਾਨੂੰ ਨਵਾਜਣਗੇ, ਅਤੇ ਖਾਸ ਕਰਕੇ ਜੀਵਨ ਦਾ ਪ੍ਰਾਪਤ ਹੋਣਾ ਅਤੇ ਜੀਵਨ ਦਾ ਵਿਦਾ ਹੋਣਾ। ਪ੍ਰਾਪਤ ਹੋਣਾ ਅਸੀਂ ਜਨਮ ਦੇ ਰੂਪ ਵਿੱਚ ਲੈ ਲੈਂਦੇ ਹਾਂ, ਵਿਦਾ ਹੋਣਾ ਅਸੀਂ ਮਰਨ ਦੇ ਰੂਪ ਵਿੱਚ ਲੈ ਲੈਂਦੇ ਹਾਂ। ਇਹਨਾਂ ਦੋਵਾਂ ਦੇ ਬਾਬਤ ਇਸ ਸ਼ਬਦ 'ਚ ਬਾਤ ਹੋਏਗੀ, ਪਰ ਮੁੱਖ ਰੂਪ ਦੇ ਵਿੱਚ ਜਦੋਂ ਅਸੀਂ ਸੰਸਾਰ ਤੋਂ ਵਿਦਾ ਹੋਣਾ, ਜਦੋਂ ਸਾਡੀ ਡਿਟੈਚਮੈਂਟ ਹੋਣੀ ਹੈ ਇਸ ਦਿਸਦੀ ਹੋਈ ਦੁਨੀਆ ਦੇ ਨਾਲ, ਇਸ ਪਰਾਰੂਪ ਦੇ ਨਾਲ ਜਿਸ ਵਿੱਚ ਅਸੀਂ ਇਸ ਤਰੀਕੇ ਨਾਲ ਹੋ ਰਹੇ ਹੰਢਾ ਰਹੇ ਹਾਂ ਜੀਵਨ, ਆਓ ਸ਼ਬਦ ਦੀ ਪ੍ਰਾਰੰਭਤਾ ਕਰ ਲੈਂਦੇ ਹਾਂ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਨਾਲ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਸੀਸ ਅਸੀਂ ਜਿਹੜੀ ਆ ਨਵਾਜਿਸ਼ ਦੇ ਰੂਪ ਵਿੱਚ ਲਵਾਂਗੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਾ ਸਾਰੇ ਮਹੱਲਾ ਨਾਵਾ, ਹਰ ਜੂ ਰਾਖ ਲੇਹੋ ਪਤ ਮੇਰੀ, ਜਮ ਕੋ ਤ੍ਰਾਸ ਭਇਓ ਔਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ।
ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਰਾਗ ਜੈਤਸਰੀ ਦੇ ਵਿੱਚ ਇਹ ਪਾਵਨ ਬਖਸ਼ਿਸ਼ ਕਰ ਰਹੇ ਨੇ। ਬਚਨ ਹਰਜੂ ਰਾਖ ਲਿਹੋ ਪਤ ਮੇਰੀ, ਪਤ ਦੇ ਤੱਤੇ ਨੂੰ ਸਿਹਾਰੀ ਪਈ ਹੈ, ਜਿਹਦੇ ਸਿੰਪਲ ਜੇ ਅਰਥ ਪਤੀ ਦੇ ਰੂਪ ਵਿੱਚ ਵੀ ਲੈ ਜਾਂਦੇ ਨੇ, ਪਰ ਇੱਥੇ ਇੱਜ਼ਤ ਤੋਂ ਪਾਵ ਆ। ਜੋ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਿ ਹੇ ਰੱਬ ਜੀ, ਮੇਰੀ ਇੱਜ਼ਤ ਰੱਖੀ, ਮੇਰੀ ਪਤ ਰੱਖੀ, ਮੇਰੀ ਲੱਜ ਪਾਲੀ। ਜਮ ਕੋ ਤ੍ਰਾਸ ਭਇਓ ਉਰ ਅੰਤਰ, ਜਮ ਮੌਤ ਦਾ ਦੂਤ ਜਿਹੜਾ ਸਾਡੀ ਰੂਹ ਕਬਜ਼ ਕਰਨ ਵਾਸਤੇ ਆਉਂਦਾ ਹੈ, ਮਿੱਥਿਕ ਤੌਰ 'ਤੇ ਬਾਤ ਇਸ ਰੂਪ ਵਿੱਚ ਮੰਨੀ ਗਈ ਹੈ, ਸਾਡੇ ਸਾਰਿਆਂ ਦੀ ਜ਼ਹਿਨੀਅਤ ਵਿੱਚ ਕਿਤੇ ਨਾ ਕਿਤੇ ਵਸਿਆ ਹੋਇਆ ਹੈ ਕਿ ਇੱਕ ਦਿਨ ਕਿਸੇ ਨੇ ਆਉਣਾ, ਸਾਡੀ ਰੂਹ ਨੂੰ ਕਬਜ਼ ਕਰਕੇ ਲੈ ਜਾਣਾ, ਆਪਣੇ ਕਬਜ਼ੇ 'ਚ ਲੈ ਲੈਣਾ। ਉਸਨੇ ਜਮ ਕੋ ਤ੍ਰਾਸ ਭਇਓ ਉਰ ਅੰਤਰ, ਉਰ ਹਿਰਦੇ ਨੂੰ ਕਿਹਾ ਗਿਆ ਹੈ। ਸਾਡੇ ਸਭ ਦੇ ਹਿਰਦੇ ਦੇ ਵਿੱਚ ਮਰ ਜਾਣ ਦਾ ਡਰ ਜਿਹੜਾ ਹੈ, ਇਹ ਬਹੁਤ ਡੀਪ ਲੈਵਲ 'ਤੇ, ਗਹਿਰੇ ਲੈਵਲ 'ਤੇ ਮੌਜੂਦ ਹੈ। ਸਾਹਿਬ ਨੇ ਉਹਦੀ ਬਾਤ ਕੀਤੀ ਕਿ ਜਮ ਕੋ ਤ੍ਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਸ ਡਰ ਤੋਂ ਆਪਣੇ ਆਪ ਨੂੰ ਬਾਹਰ ਕੱਢਣ ਲਈ, ਹੇ ਕਿਰਪਾ ਨਿਧ, ਕਿਰਪਾ ਨਿਧ, ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਕਿਰਪਾ ਕਹਿੰਦੇ ਨੇ ਬਖਸ਼ਿਸ਼ ਨੂੰ। ਜਿਹੜਾ ਬਖਸ਼ਿਸ਼ ਦਾ ਖਜ਼ਾਨਾ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਆਪ ਹੈ, ਮੈਂ ਉਹਦੇ ਅੱਗੇ ਅਰਦਾਸ ਕਰ ਰਿਹਾ ਤੇ ਕਹਿ ਰਿਹਾ, ਦਾਤਾ ਮੈਨੂੰ ਇਸ ਚੀਜ਼ ਤੋਂ ਬਾਹਰ ਕੱਢ, ਮੈਨੂੰ ਇਸ ਚੀਜ਼ ਤੋਂ ਬਚਾ। ਹੁਣ ਇਸ ਇੱਕ ਹੋਰ ਲੈਵਲ ਵਿੱਚ ਲੈ ਲੈਣਾ ਇਸ ਨੂੰ। ਬਾਣੀ ਦੇ ਵਿੱਚੋਂ, ਆਪਣੇ ਲਿਟਰੇਚਰ ਦੇ ਵਿੱਚੋਂ ਅਸੀਂ ਇੱਕ ਤੋਂ ਬਾਅਦ ਇੱਕ ਮਸਾਲਾ ਇਸ ਤਰੀਕੇ ਨਾਲ ਦੇਖਦੇ ਹਾਂ। ਆਪ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਪੜ੍ਹਦੇ ਹੋ, ਉਹਦੇ ਵਿੱਚ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਇੱਥੋਂ ਵਾਕ ਪ੍ਰਾਰੰਭ ਹੁੰਦੇ ਨੇ। ਅਰਦਾਸਾਂ ਹੋ ਰਹੀਆਂ ਨੇ, ਤਰਲੇ ਹੋ ਰਹੇ ਨੇ, ਸਾਨੂੰ ਹੱਥ ਦੇ ਕੇ ਬਚਾ, ਸਾਡੀ ਰੱਖਿਆ ਕਰ। ਅਹਿਸਾਸ ਆਉਂਦਾ ਹੈ ਅਸੀਂ ਤੇ ਉਹਨਾਂ ਪੁਰਖਿਆਂ ਦੇ ਰੂਪ ਦੇ ਵਿੱਚੋਂ ਅੰਸ਼ ਬੰਸ ਹੋ ਕੇ ਆ ਰਹੇ ਹਾਂ, ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਕਿਸੇ ਚੀਜ਼ ਦੀ, ਜਿਹੜੇ ਪੂਰਿਆਂ ਪੂਰਿਆਂ ਹੋ ਗਏ, ਜਿਹੜੇ ਆਪਣੇ ਆਪ ਨੂੰ ਕੀਮਾ ਕੀਮਾ ਕਰਾ ਗਏ, ਪਰ ਹੈ ਕਿਸੇ ਕਿਸਮ ਦੇ ਨਾਲ ਕਿਸੇ ਦੇ ਸਾਹਮਣੇ ਕਿਹਾ ਹੋਏ ਤਰਲਾ ਲੈ ਕੇ ਸਾਨੂੰ ਬਚਾ ਲਓ, ਸਾਨੂੰ ਛੱਡ ਦਿਓ, ਸਾਨੂੰ ਇਸ ਰੂਪ ਵਿੱਚ ਹੋ ਜਾਏ। ਆਹ ਕੀ ਬਾਤ ਹੋ ਰਹੀ ਹੈ? ਇਹਦੇ 'ਚ ਦੋ ਚੀਜ਼ਾਂ ਯਾਦ ਰੱਖਣੀਆਂ। ਇੱਕ ਤਾਂ ਅਰਜੋਈ ਹੈ ਅਕਾਲ ਪੁਰਖ ਵਾਹਿਗੁਰੂ ਅੱਗੇ, ਕਿਉਂਕਿ ਬਾਣੀ ਦਾ ਆਸ਼ਾ ਇਹ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਅਰਦਾਸ ਕਰ ਉਹਦੇ ਅੱਗੇ ਜੋ ਵਾਕਿਆ 'ਚ ਅਰਦਾਸ ਦੇ ਸਮਰੱਥ ਹੈ, ਸੁਣਨ ਦੇ ਅਤੇ ਪੂਰੀ ਕਰਨ ਦੇ। ਦੂਸਰੀ ਬਾਤ, ਜਿਹੜੀ ਅਰਦਾਸ ਵਿੱਚ ਬਾਤ ਆ ਰਹੀ ਹੈ, ਇਸ ਤੁਸੀਂ ਜਿਸ ਤਰੀਕੇ ਦੇ ਬਚਨ ਮੈਂ ਅਲਾਪ ਰਿਹਾ ਸੀਗਾ ਕਿ ਹੱਥ ਦੇ ਕੇ ਰੱਖਿਆ ਕਰਨ ਵਾਲੀ ਬਾਤ, ਜਾਂ ਥੋੜ੍ਹਾ ਅੱਗੇ ਹੋਰ ਚਲੇ ਜਾਈਏ ਉਸੇ ਰਚਨਾ ਦੇ ਵਿੱਚ, ਕਿਹਾ ਜਾਂਦਾ ਹੈ ਕਿ ਆਪ ਹੱਥ ਦੇ ਮੁਝੇ ਉਭਰੀਐ, ਮੈਨੂੰ ਹੱਥ ਦੇ ਕੇ ਨਾ ਆਪ ਉਭਾਰ ਲੈ। ਕਿਸ ਚੀਜ਼ ਤੋਂ? ਮੌਤ ਤੋਂ। ਮੌਤ ਦੀ ਤਾਂ ਪਰਵਾਹ ਹੀ ਨਹੀਂ ਕੀਤੀ, ਨਹੀਂ, ਸੱਚਾਈ ਇਹ ਹੈ, ਧਿਆਨ ਨਾਲ ਦੇਖਣਾ, ਆਪ ਹੱਥ ਦੇ ਮੁਝੇ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਮਰਨ ਕਾਲ ਆਵੇ, ਲੱਖ ਵਾਰ ਆਵੇ, ਉਹਦਾ ਤ੍ਰਾਸ ਨਾ ਆਵੇ। ਤ੍ਰਾਸ ਡਰ ਹੈ, ਅਸਲ ਦੇ 'ਚ ਭੈ ਹੈ। ਮੌਤ ਹੋਰ ਹੈ, ਮੌਤ ਦਾ ਭੈ ਹੋਰ ਹੈ। ਜੇ ਬੰਦਾ ਮੌਤ ਦੇ ਭੈ ਵਿੱਚ ਜੀਏਗਾ, ਉਹ ਜੀਵਨ ਨਹੀਂ ਮਾਣ ਸਕੇਗਾ। ਕਿਸ ਅਸੂਲ 'ਤੇ ਖੜੇਗਾ ਉਹ, ਕਿਸ ਸਿਧਾਂਤ 'ਤੇ ਖੜੇਗਾ, ਕਿਸ ਰੂਪ ਦੇ 'ਚ ਜੀਵਨ ਨੂੰ ਸਹੀ ਰੂਪ ਵਿੱਚ ਅਹਿਸਾਸ ਸਕੇਗਾ? ਪਲ ਪਲ ਦੇ ਵਿੱਚ ਉਹ ਕਈ ਕਈ ਵਾਰ ਜਿਹੜਾ ਹੈਗਾ ਆਪਣੇ ਡਰ ਦੇ ਅੰਦਰ ਹੀ ਜਿਹੜਾ ਹੈਗਾ ਰਹਿ ਰਹਿ ਕੇ ਮਰੇਗਾ। ਮਹਾਰਾਜ ਜੀ ਨੇ ਜਿਹੜਾ ਅਹਿਸਾਸ ਕਰਾਇਆ ਕਿ ਇਹਦੇ ਤੋਂ ਬਾਹਰ ਆ, ਇੱਕ ਰੰਗ ਹੋਰ ਦੇਖਣਾ। ਆ ਪਾਵਨ ਬਾਣੀ ਹੈ, ਇਸ਼ਟ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨੂੰ ਤੁਸੀਂ ਥੋੜ੍ਹੇ ਗੌਹ ਨਾਲ ਜੇ ਪੜ੍ਹੋਗੇ ਅਤੇ ਅਹਿਸਾਸ ਕਰੋਗੇ, ਇਸ ਪਾਵਨ ਬਾਣੀ ਦੇ ਵਿੱਚ ਜਿਸ ਚੀਜ਼ ਬਾਰੇ ਬਹੁਤ ਜ਼ਿਆਦਾ ਬਾਤ ਹੋ ਰਹੀ ਹੈ, ਉਹ ਕੁਝ ਇੱਕ ਮਜ਼ਮੂਨ ਨੇ, ਟੌਪਿਕਸ ਨੇ, ਜਿਹੜੇ ਰਿਪੀਟ ਹੁੰਦੇ ਨੇ ਵਾਰ ਵਾਰ। ਜਿਵੇਂ ਸਭ ਤੋਂ ਵੱਧ ਜਿਹੜਾ ਟੌਪਿਕ ਰਿਪੀਟ ਹੁੰਦਾ ਹੈ ਬਾਣੀ ਦੇ ਵਿੱਚ, ਉਹ ਹੈ ਨਾਮ। ਨਾਮ ਜਪੋ, ਨਾਮੀ ਨਾਲ ਜੁੜੋ, ਨਾਮ ਨਾਲ ਜੁੜੋ, ਇਹਦੇ ਬਾਬਤ। ਨਾਮ ਤੋਂ ਬਾਅਦ ਜਿਹਦੀ ਬਾਣੀ 'ਚ ਬਹੁਤ ਚਰਚਾ ਹੈ, ਉਹ ਮੌਤ ਹੈ। ਅਕਸਰ ਇਹ ਵੀ ਗੱਲ ਹੋਈ महाराज इन्नी चर्चा क्यों कर रहे ने मौत की, सानू डरा रहे ने? नहीं, दानिशमंदा ने वाक लिखिया है, महाराज डरा नहीं रहे, समझ आ रहे ने। डर जाना होर चीज है, समझ आ जानी होर चीज है। जो समझ आ गई फिर यह भी एहसास है, अज जिहड़ा समाज असी सिरज लिया यह समाज होर किस्म का। थोड़े दिनों तक साहिबजादियां दी शहादतां नूं असी जिहड़ा हैगा शहीदां नूं नमन करना है। आप एहसास करो जिस समाज च अज असी जी रहे हां, इहदे विच बंदा इस तरीके नाल जी रहा कि एक छोटी जी उहनूं सूल भी चुभे तो वह सोचता कि सब खत्म हो रहा। उन्हां वल देखो जिहड़े सूलियां ते चढ़ गए, तो सूलियां ते भी इबरतनाक हालत जिहड़ी असी किसी रूप इमेजिन भी नहीं कर सकते, इतनियां मासूम उमरां दे विच इस किस्म के अकैद ते असह तसीहे सहिंदे होए, इहदी बात की होई? इहदे पिछे अल्टीमेटली जिहड़ी रचना है, जिहड़ा फलसफा है, जिहड़ी दार्शनिकता है, जिहड़ी ख्यालत आई है, वह किस रूप में आ रही है? असी पावन बाणी च पढ़ते हाँ, जननी जानत सुत बड़ा होत है, इतना कुना जानत दिन दिन अवध कटत है। जन्म हुंदा है, लोकी वधाइयां मुबारकां सब ठीक है बिल्कुल, उस रूप में करतार की बख्शिश है, पर यह भी एहसास रखिया जाए जीवन आया है जान वास्ते। जे ये सुरते च चीज रहे तो फिर इस जीवन नाल जिस किस्म का मोह तो जिस किस्म का ते पै जाता है बंदा उहदे तो बाहर आ सकता है। जिहड़ा एहसास कराया गया जननी जानत सुत बड़ा होत है, इतना कुना जानत दिन दिन अवध कटत है, मोर मोर कर अधिक लाडदर पेखत ही जमराओ हस है। मां सोचती है ये मेरा पोतिया मेरा मेरी औलाद आ, ये वड्डा हो रहा है। महाराज कहिंदे नो डाउट, इहदे च कोई शक वाली बात नहीं, मां इहदा कद वड्डा हो रहा है, उम्र घट रही है इहदी। जिहड़ा जीवन का स्पैम है ना, जिहड़ी बात असल विच कही गई कि दिन दिन अवध घटत है, डे बाई डे इहदा स्पैम छोटा हो रहा है। यह एहसास जे जीवन के अंदर रहे, जिहड़े कर्म करने ने उहदा दे प्रति अपने आप नूं तोर सकांगे। फिर सिर्फ इस डर दे विच कि मैं मर जाना है, मैं तुर जाना है, मेरा कितने कोई जीवन ना खत्म कर दे, बंदा असूल तो डिग जे, सिधांत तो डिग जे, ऐसी भी बात नहीं। सिखी आशे ने इहनूं जिहड़ी परपक्ता विच लैके आंदा, आ रूप महाराज जी ने साडे अहसास विच पाया। फिर ध्यान नाल पकड़ना इस चीज़ नूं जिहड़ी बात प्रारंभ कीती सीगी कि आप हाथ दे मुझे उभरी है, मरण काल का त्रास निवरी है। मरण काल आवे जरूर आवे पर उहदा त्रास ना आवे। ते इही फिर बाणी ने फिर कहा, महाराज जिक्र कर दे, जिह मरना सब जगत त्रासिया सो मरना गुर शब्द प्रगासिया। जिस मरण तो सारा संसार डरिया पिया है, गुरु ने मेरे वास्ते उहदी प्रगाशना कर दिती। प्रगाशना इनलाइटमेंट जिन्हों से अंदर की सोझी कहने, रोशन दिमाग हो जाना, चीज़ों सही रूप में सही वेर में वेख लेना। जब असी वाक पढ़ते हैं ना, माधवे क्या कही है भरम ऐसा जैसा मानिए होए ना तैसा। मौत नूं जिवें असी समझ के बैठे हाँ, मौत तो वो है ही नहीं। बाणी कहिंदी है तू कुछ होर समझ रहा है, करतार ने कुछ होर बनाया। की बनाया करतार ने? गुरु अर्जन साहब का असी वाक पढ़िए, महाराज जिक्र कर दे, पवन है मैं पवन समाया, ज्योति मैं ज्योत रल जाया, माटी माटी हुई एक। जिन्हों असी मौत कह रहे हैं, बुनियादी तौर पर तत्तां की असल रूप जिहड़ी डिसमेंटल होना है, उन्हां दा वखरा होना है। तत् जुड़े ने, जिन्हों इस तरह भी पढ़ते हैं, संजोग विजोग दो एकार चलावें। कोई रीजन बनता करतार के हुक्म के विच तत्तां दा संजोग हुंदा है, मिट्टी रुमकण लग जाती है एज ए फीटस के रूप में, भ्रूण के रूप के मिट्टी की हिलजुल हुंदी है, वह मिट्टी जीवन पा के धरती से आमद लेंदी है, किलकारियां पाउंदी है। इन्हूं असी वाक पढ़ते ना, माटी को पुत्रा कैसो नचत है, असल च है तो यही है जिन्हों बाबा कबीर जी ने कहा सी, कबीरा धूर संकेल कै पुरिया बांधी दे, दिवस चार को पेखना अंत खे की खे। अल्टीमेटली यह हुई है, पर यह इनलाइटमेंट आ जानी, समझ आ जानी कि यह जिहड़ा सार तत् करतार ने दिता है यह इस तरीके नाल मैनू मिलिया है, इन्हें सदा नहीं रहना, हमेशा नहीं रहना, यह थोड़े स्पैमली आया है, तो आया भी इस तरीके नाल तत्तां दा जुड़ा होया है, तत्तां दा उखड़ा हो जाना है। जे इन्नी क समझ आ गई, जिह मरना सब जगत त्रासिया, जिहड़ा संसार सारे दा त्राह निकलिया पिया सीगा। एक रंग होर लै लैना इहदे नाल, अज भी असी समाज विच देखदे हां जिहड़ी सब तो वड्डी पनिशमेंट हैगी है, वो कैपिटल पनिशमेंट डैथ हैगी, मौत, सजाए मौत दे देनी किसी नूं। मौत दा भय बंदे च सब तो वड्डा भय गरदानिया गया। महाराज जी ने एहसास कराया जे बंदे चो यही कढ दिता जाए, जे यही जुदा कर दिता जाए, फिर
फिर बंदा इस धरती ते किवें विचरेगा? वो जिस रूप विच विचरेगा उहदी पत रहेगी। वो सोचेगा मैं इस धरती के प्रति जिहड़ी अपनी ड्यूटी है, जिहड़े वास्ते मैनू इस स्पैम मौका मिलिया जीवन का थोड़ा, उन्हों उस तरीके हंडावा, उस तरीके वरता। साहिब गुरु पातशाह गुरु तेग बहादुर महाराज इहदियां अरदासां करदे ने भी आखिरकार अज नहीं तो कल इस समा ते आउणा है, क्योंकि गुरु तेग बहादुर साहब ने कहा सीगा राम गयो रावण गयो। लोग एहसासते ने कि असी शायद सदा एज इट इज ही रवांगे, एवें ही रवांगे। एक होर गुरु तेग बहादुर साहब का पावन बचन मौत के प्रति कई बार एहसास आ जाता है। साहब कहिंदे देखने च आया है कि साधो रचना राम बनाई, एक बिनस है एक अस्थिर मन है, अचरज लख्यो ना जाए। एक अचरज कौतक आ, अखां दे सामने बिनसद उहदे भुरे ते बैठते हैं, उन्हूं शमशान तक लैके जाने, उन्हूं आप छड़ के आने ते सोचते हाँ इन्हें ही जाना सी मैं नहीं जाना। आ जिहड़ी चीज़ है अश्चर्य कर देंदी है, विस्माद कर देंदी है। तलख हकीकत है जो आया है उन्हें जाना है। ये भी साहिब ने कहा सीगा जो उपजो सो बिनस है। जिहदी पैदाइश हुई उहदा जाना भी होएगा, पर इस पैदाइश ते अते जाण दे दरमियान जिहड़ी चीज़ पई हुई है वह डर है, वह भय है कितने मैं गुजर ना जावा, कितने मैं मर ना जावा। एक रंग होर लै लैना, मैं खास करके वैस्ट नाइल सोसाइटी देखता वा, असी मार्टर्स नू शहीदां नू बहुत वड्डा रुतबा वेखते हाँ। असी ये वेखते हाँ कि जिन्हां ने शहादतां दित्तियां ने, साढ़े इतिहासक लिटरेचर दे चे बचन आए ने कि बंदे नू बजर तो बजर कुरहत भी तंग करे ना, बजर तो बजर पाप भी तंग करे, कहिंदे शहीदां दा नाम मूँह ते लै आवे बजर पाप छड्ड के भज जांदा। शहीद दा रुतबा एडा वड्डा है। मगर यह भी बात आ रही है कि धर्म के नाम के उत्ते मरन वाले लोग फैनैटिक तो नहीं, कितने ऐसे तो नहीं जिहड़े जिन्हां नूं सोच ही नहीं है, जिन्हां नूं सिर्फ इहो चीज़ सिखाई गई कि बस मर जाओ इस रूप दे। यह भी एक मौत नूं लोकी सर करन वाली बात करते हैं। महाराज ने यह बात नहीं दी। महाराज ने जीवन की जिहड़ी वैल्यू है इहनूं माइनस नहीं किया, बल्कि यह किया एक रंग होर देखना। जिहड़ी मौत बारे इन्नी चर्चा है बाणी दे विच, इहदा एक मुख रीज़न यह भी बनता है जिन्ना क साढ़े कोल समा ते वक्त है इहनूं सही रूप में माण सकीए। बंदे नूं अहसास होए इस धरती दे उत्ते मैं मेहमान की तरह हाँ। गुरु तेग गुरु महाराज गुरु नानक साहब जी का जपजी साहब पढ़ते हाँ, जो तुसीं अखीरले पदियां ते आउंदे हो खास करके खंडां दे विच जिहदे च साहब जिक्र करदे तिस विच धरती थाप रखी धर्मसाल। धर्मसाला तो मुराद की है जिथे असीं थोड़ चिरे हाँ, जिथे असीं वक्ती तौर ते हाँ। बंदा मेहमान के रूप के जिन्होंने साहब ने कहा गोयल आया गोयली क्या डंफ पसार। असी जिमें गुजर अपने पशुओं को लैके किसी चारागाह तक पहुँचते हैं तो आखिरकार दो दिनों के टिकाने तो बाद तुर पेंदे ने। यो संसार आ, जे ये एहसास बंदे च आ जाए मैं थोड़ चिर सदा नहीं रहना, कोई नहीं रहा मैं भी नहीं रहना, यह सारे अंदर माणद्या हो जीवन में सही आशे में जीए, ये मुख रूप में भाव इस अरदास के पिछे पिया है। तो जिन्होंने यदि समझ आ गई, मैं शहीदां की बात की बिल्कुल असी शहादत के दिहाड़िया के बिल करीब बैठे हाँ, जे उन्होंने नमन ना करिए तो मैं समझदा हाँ ये बात वाजिब नहीं जापती। ये चिंज भी कह लेना जिमें कथा गुरु सुतन की या कुछ होर यहोजा लिटरेचर वो असी जोड़ा तरतीब में जाने तो वो पता लगता है कि साहबजादियों छोटे साहबजादियाँ निकियां जिंदा वड्डे साके साहबजादा जोरावर सिंह जी साहबजादा फतेह सिंह जी जदों कचहरी के वजीर खान के सामने पेश किया जाता है कुछ डायलॉग्स होंगे ने गल्लां बातां होंदियां ने। यह डेफिनेटली बात सीगी कि साहिब महाराज गुरु तेग बहादुर साहब जिन्हां ने मानवता दे विच धर्म की धुजा धर्म के पुंज बन के अपनी सरफरोशी की अपने जिहड़ी सिर की कुरबानी की पूरे संसार अज भी उसनूं एज ए ह्यूमन राइट्स की जिहड़ी हैगी है डे दे रूप में मनाउण की बात कर रहा है। ये बाबत उन्हां दे हुण पोतरे ने अगों सोचिया किसी की धर्म की रखिया वास्ते दादा कुरबानी कर रहा है, जे पोतियां तो ही उन्हों का धर्म छड़ा दी है तो किड्डी वड्डी गल होएगी। अल्टीमेटली जित हार च किवें तब्दील हुंदी आ रूप आ। कुछ लोग कई वारी कुछ बैटल जित जांदे ने पर पूरी वार हार जांदे ने। इत्थे जिहड़ी आ बात आ रही है इस रूप दे विच आ, वजीर खां दे प्रति बिल्कुल जिहड़ा हैगा वह वाकिफ आ, वह सही रूप विच कहा जाए तो सियासतदान ने सियासत आउंदियां ने उन्हां नूं उन्होंने एहसास है इस गल का। आखिरकार जो सारी बात होंगी है उस कथा गुरु सुतन की या उस तो बाद जे कुछ नज़मकार आए जिमें हकीम अल्लाह यार खां जोगी जी याद करते हैं, ਉਹਦੇ ਸਾਰੇ 'ਚ ਅਸੀਂ ਪੜ੍ਹ ਕੇ ਵੇਖੀਏ ਅਤੇ ਜਿਹੜੀ ਵਜ਼ੀਰ ਖਾਨ ਨੇ ਬਾਤ ਕਹੀ ਜਦੋਂ ਸਾਹਿਬਜ਼ਾਦਿਆਂ ਨੇ ਬਿਲਕੁਲ ਉਹਦੀ ਹਰ ਗੱਲ ਨੂੰ ਜਿਹੜਾ ਹੈ ਇਨਕਾਰ ਕਰ ਦਿੱਤਾ, ਵਜ਼ੀਰ ਖਾਂ ਖਫਾ ਬੜਾ ਹੋਇਆ। ਖਫਾ ਹੋਏ ਤਾਂ ਕੁਝ ਬਚਨ ਆਏ, ਉਹ ਕਹਿਣ ਲੱਗਾ, ਬੱਚਿਓ ਬੜੇ ਹੱਠ ਵੇਖੇ ਨੇ, ਸੁਣਿਆ ਰਾਜ ਹੱਠ ਬਾਰੇ, ਸੁਣਿਆ ਤ੍ਰਿਆ ਹੱਠ ਬਾਰੇ, ਇਹ ਪੁਰਾਣੇ ਲਿਟਰੇਚਰ ਦੀ ਬਾਤ ਹੈ, ਗੁਰਮਤਿ ਦਾ ਆਸ਼ਾ ਨਹੀਂ ਹੈਗਾ। ਸੁਣਿਆ ਬਾਲ ਹੱਠ ਬਾਰੇ, ਕਹਿੰਦੇ ਨੇ ਬਾਲ ਹੱਠ ਬੜਾ ਡਾਢਾ ਹੁੰਦਾ ਹੈਗਾ। ਵਾਕਿਆ 'ਚ ਹੀ ਵੇਖ ਲਿਆ, ਕਮਾਲ ਹੈ, ਅਸੀਂ ਇੰਨਾ ਜ਼ੋਰ ਲਾਇਆ, ਤੁਸੀਂ ਗੱਲ ਹੀ ਨਹੀਂ ਸੁਣ ਰਹੇ ਸਾਡੀ, ਸਾਡੀ ਬਾਤ ਦੇ ਉੱਤੇ ਤੁਸੀਂ ਜਿਹੜਾ ਹੈਗਾ ਆ ਹੀ ਨਹੀਂ ਰਹੇ। ਅਤੇ ਕਹਿੰਦੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਸੀਗਾ, ਕਹਿਣ ਲੱਗੇ ਵਜ਼ੀਰ ਖਾਂ ਆਪਣੇ ਲਫ਼ਜ਼ ਵਾਪਸ ਲੈ, ਇਹ ਬਾਲ ਹੱਟ ਨਹੀਂ, ਇਹ ਅਸੂਲ ਦੀ ਗੱਲ ਹੈ। ਬਾਲ ਹੱਟ ਹੁੰਦਾ ਕਿਸੇ ਇੱਕ ਚੀਜ਼ ਨੂੰ ਬਿਨਾਂ ਸੋਚੇ ਸਮਝੇ ਹੱਠੀ ਹੋ ਜਾਣਾ, ਇਹ ਸਾਨੂੰ ਬਿਲਕੁਲ ਸਾਕਸ਼ਾਤ ਹੈ ਜੋ ਅਸੀਂ ਕਰ ਰਹੇ ਹਾਂ। ਉਹ ਕਹਿੰਦਾ ਕਰ ਕੀ ਰਹੇ ਹੋ, ਆਖਿਰਕਾਰ ਹੋ ਕੀ ਰਿਹਾ, ਮੇਰੇ ਇੱਕ ਹੁਕਮ ਤੋਂ ਪਹਿਲਾਂ ਤੁਹਾਡੇ ਦੋਵਾਂ ਦੀ ਜਾਂ ਜਿਹੜੀ ਹੈ ਉਹ ਬਿਲਕੁਲ ਜਮ੍ਹਾਂ ਹੱਕ ਕਰ ਦਿੱਤੀ ਜਾਏਗੀ, ਉਹਨੂੰ ਜਿਹੜਾ ਹੈ ਕੱਢ ਦਿੱਤਾ ਜਾਏਗਾ, ਤੁਹਾਨੂੰ ਕਤਲ ਕਰ ਦਿੱਤਾ ਜਾਏਗਾ, ਜਿਹਨੂੰ ਅਸੀਂ ਸ਼ਹਾਦਤ ਕਹਿ ਰਹੇ ਹਾਂ। ਇਹਦੇ 'ਚ ਕਿਹੜੀ ਬਾਤ ਹੈ, ਕੀ ਪ੍ਰਾਪਤੀ ਹੈ ਤੁਹਾਡੀ? ਤੁਹਾਨੂੰ ਪਤਾ ਹੈ ਤੁਹਾਡੀ ਜ਼ਿੰਦਗੀ ਦਾ ਇੱਕ ਮੁੱਲ ਵੀ ਨਹੀਂ ਪੈਣਾ ਇਸ ਰੂਪ ਦੇ ਵਿੱਚ। ਜਦੋਂ ਇਹ ਬਾਤ ਕਹੀ ਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਸੀਗਾ, ਗੱਲ ਇਹ ਹੈ ਵਜ਼ੀਰ ਖਾਂ, ਅਸੀਂ ਜ਼ਿੰਦਗੀ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਜ਼ਿੰਦਗੀ ਨੂੰ ਬੜਾ ਪਿਆਰ ਕਰਦੇ ਹਾਂ। ਕਹਿੰਦਾ ਜਾਪਦਾ ਹੀ ਨਹੀਂ, ਜੇ ਪਿਆਰ ਕਰੋ ਤਾਂ ਫਿਰ ਆਹ ਕੰਮ ਕਰੋ ਜਿਹੜਾ ਹੁਣ ਕਰ ਰਹੇ ਹੋ, ਫਿਰ ਤਾਂ ਮੇਰੀ ਗੱਲ ਮੰਨੋ, ਫਿਰ ਤਾਂ ਜਿਉਂਦੇ ਰਹਿਣ ਦਾ ਰਾਹ ਦੱਸ ਰਿਹਾ ਮੈਂ। ਉਹ ਕਹਿਣ ਲੱਗੇ, ਸੱਚ ਇਹ ਹੈ, ਤੇਰੀ ਸੋਚ ਬੜੀ ਛੋਟੀ ਹੈ, ਤੇਰੀ ਨਿਗਾਹ ਬੜੀ ਛੋਟੀ ਹੈ, ਤੂੰ ਦੂਰਦ੍ਰਿਸ਼ਟਾ ਨਹੀਂ, ਤੂੰ ਦੂਰ ਤੱਕ ਨਹੀਂ ਵੇਖਦਾ, ਜਿਹਨੂੰ ਅਸੀਂ ਵਿਜ਼ਨਰੀ ਹੋਣਾ ਕਹਿੰਦੇ ਹਾਂ। ਕਿਉਂ? ਹਕੀਕਤ ਹੈ ਅਸੀਂ ਜ਼ਿੰਦਗੀ ਨੂੰ ਬੜਾ ਪਿਆਰ ਕਰਦੇ ਹਾਂ, ਪਰ ਜ਼ਿੰਦਗੀ ਸਿਰਫ ਇਸ ਕਲਬੂਤ ਦਾ ਨਾਂ ਨਹੀਂ ਗਾ, ਜ਼ਿੰਦਗੀ ਸਮੁੱਚੀ ਜ਼ਿੰਦਗੀ ਦਾ ਨਾਂ ਹੈ, ਜਿਹੜੀ ਸਮੁੱਚੀ ਮਾਨਵਤਾ ਦੀ ਜ਼ਿੰਦਗੀ ਹੈ। ਜੇ ਅਸੀਂ ਬਾਣੀ ਨੂੰ ਬਚਨ ਪੜ੍ਹਦੇ ਹਾਂ ਨਾ, ਸਭ ਕੋ ਮੀਤ ਆਪਨ ਕੀਨਾ, ਹਮ ਸਭ ਨਾ ਕੇ ਸਾਜਨ, ਇਹਦੇ ਮਾਇਨੇ ਕੀ ਨੇ? ਮਾਇਨੇ ਇਹੋ ਹੀ ਨੇ, ਜੋ ਕੁਝ ਜੀਵਨ ਦੇ ਵਿੱਚ ਰੁਮਕ ਰਿਹਾ ਹੈ ਇਹ ਸਾਰੀ ਕਰਤਾਰ ਦੀ ਲੋਹ ਹੈ, ਇਹਨੂੰ ਸਾਰੇ ਨੂੰ ਇਸ ਰੂਪ ਵਿੱਚ ਮਾਨਣਾ, ਇਹਤਰਾਮਣਾ, ਇਹ ਅਹਿਸਾਸ ਜੇ ਜੀਵਨ 'ਚ ਆ ਜਾਏ। ਉਹ ਕਹਿੰਦੇ ਹਕੀਕਤ ਰੂਪ ਵਿੱਚ ਜਿਹੜੇ ਵਜ਼ੀਰ ਖਾਨ ਲਫ਼ਜ਼ ਕਹੇ, ਮੈਂ ਮੁਕਾਮੀ ਰੂਪ ਵਿੱਚ ਮੁਕਾਉਂਦਿਆਂ ਹੋਇਆਂ ਬਾਤ ਕਹਾਂ, ਉਹ 'ਚ ਗੱਲ ਇਹ ਹੋਈ, ਉਹ ਕਹਿਣ ਲੱਗਾ ਜਾਂ ਤੁਹਾਡੀ ਕੱਢ ਲੈਣੀ ਹੈ, ਤੁਹਾਡੇ ਪੱਲੇ 'ਤੇ ਕੁਝ ਵੀ ਨਹੀਂ ਪੈਣਾ। ਅਤੇ ਉਹਨਾਂ ਨੇ ਬਾਤ ਕਹੀ, ਕਹਿਣ ਲੱਗੇ, ਨਹੀਂ, ਹਮ ਜਾਂ ਦੇਖ ਕੇ ਆਪਣੀ ਜਾਂ ਔਰੋਂ ਕੀ ਬਚਾ ਚੱਲੇ। ਸੱਚਾਈ ਇਹ ਹੈ ਵਜ਼ੀਰ ਖਾਂ, ਤੇਰੇ ਵਰਗੇ ਹਾਕਮ ਹੁਕਮਰਾਨ ਇੱਥੇ ਬੈਠੇ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ, ਲਗਾਤਾਰ ਲੈ ਰਹੇ ਨੇ, ਸਦੀਆਂ ਤੋਂ ਲੈ ਰਹੇ ਨੇ, ਮੁਸਲਸਲ ਇਸ ਕਿਸਮ ਦੇ ਨਾਲ ਇੱਥੇ ਗੁਨਾਹਗਰੀਅਤ ਹੋ ਰਹੀ ਹੈ, ਪਰ ਹੁਣ ਅਸੀਂ ਆਪਣੀ ਜਾਨ ਦੇਣ ਲੱਗੇ ਹਾਂ। ਅਤੇ ਕਹਿਣ ਲੱਗਾ, ਉਹਦੇ 'ਚ ਕਿਹੜਾ ਫਰਕ ਪੈਂਦਾ, ਅੱਗੇ ਵੀ ਬੰਦੇ ਰੋਜ਼ ਕਤਲ ਹੁੰਦੇ ਨੇ। ਕਹਿੰਦੇ ਬਿਲਕੁਲ, ਪਰ ਹੁਣ ਫਰਕ ਪਏਗਾ, ਹੁਣ ਸਾਡੀ ਜਾਨ ਜ਼ਰੂਰ ਜਾਏਗੀ ਪਰ ਵੱਡੇ ਪੱਧਰ 'ਤੇ ਜ਼ਿੰਦਗੀ ਬਚੇਗੀ। ਉਹ ਹੱਸਿਆ ਜ਼ੋਰ ਲਾ ਕੇ, ਅੱਛਾ ਇਹਦਾ ਮਤਲਬ ਫਿਰ ਮੈਂ ਇੱਥੇ ਕਚਹਿਰੀਆਂ ਨਹੀਂ ਲਾਵਾਂਗਾ। ਉਹ ਕਹਿਣ ਲੱਗੇ, ਮਿੱਟ ਜਾਏਗਾ, ਸਭ ਖਤਮ ਹੋ ਜਾਏਗਾ, ਅਤੇ ਤਵਾਰੀਖ ਗਵਾਹ ਹੈ ਇਸ ਗੱਲ ਦੀ। ਜਦੋਂ ਅਸੀਂ ਇਸ ਰੂਪ ਦਾ ਸਾਰੇ ਦਾ ਸਾਰਾ ਰੰਗ ਵੇਖਦੇ ਹਾਂ, ਉਹ ਯੁੱਗ ਪੁਰਸ਼ ਸੀਗੇ, ਅਸੀਂ ਵੇਖਦੇ ਹਾਂ 1704 ਅਤੇ 1710 ਕਿੱਡਾ ਵੱਡਾ ਚੇਂਜ ਆ ਜਾਂਦਾ ਪੂਰੇ ਦਾ ਪੂਰਾ। ਸੋ ਬਾਤ ਇਹ, ਜਿਨ੍ਹਾਂ ਨੂੰ ਜ਼ਿੰਦਗੀ ਦੀ ਸਹੀ ਸਮਝ ਆ ਗਈ, ਉਹ ਸਿਰਫ ਇੱਕ ਛੋਟੇ ਜਿਹੇ ਕਲਬੂਤ ਦੇ ਮੋਹ ਵਿੱਚ ਆ ਕੇ ਆਪਣੇ ਅਸੂਲ ਨੂੰ, ਆਪਣੇ ਸਿਧਾਂਤ ਨੂੰ, ਜਾਂ ਸਭ ਤੋਂ ਵੱਡੀ ਗੱਲ, ਕਿਸੇ ਕਿਸਮ ਦੇ ਪਾਪ ਗੁਨਾਹ ਵਾਲੇ ਪਾਸੇ ਨਹੀਂ ਤੁਰਦੇ, ਸਹੀ ਤਰੀਕੇ ਨਾਲ ਆਪਣੇ ਜੀਵਨ ਨੂੰ ਸੁਚੱਜੇ ਪਾਸੇ ਲਾਉਂਦੇ ਨੇ। ਬਾਕੀ ਬਾਤ ਰਹੀ ਤੱਤਾਂ ਦੇ, ਤੱਤਾਂ ਵਿੱਚ ਵਿਲੇ ਹੋਣ ਦੀ, ਉਹਨੂੰ ਉਹ ਕਰਤਾਰ ਦਾ ਹੁਕਮ ਮੰਨ ਲੈਂਦੇ ਨੇ, ਉਹ ਅਹਿਸਾਸਦੇ ਨੇ ਅੱਜ ਨਹੀਂ ਤੇ ਕੱਲ ਅਲਟੀਮੇਟਲੀ ਇਸ ਕਲਬੂਤ ਨੇ ਉਹਨਾਂ ਤੱਤਾਂ 'ਚ ਜਾ ਕੇ ਵਿਲੇ ਹੋ ਜਾਣਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਕਿਸਮ ਦੀਆਂ ਅਰਦਾਸਾਂ, ਇਸ ਕਿਸਮ ਦੀਆਂ ਬੇਨਤੀਆਂ ਦੇ ਨਾਲ ਇਹ ਬਚਨ ਪ੍ਰਾਰੰਭ ਕਰ ਰਹੇ ਨੇ, ਜਿਹਦੇ 'ਚ ਅਹਿਸਾਸ ਦਿੱਤਾ ਗਿਆ ਵੀ ਹੇ ਹਰੀ, ਮੇਰੇ 'ਚ ਇੰਨੀ ਸਮਰੱਥਾ ਨਹੀਂ ਕਿ ਮੈਂ ਇਸ ਕਿਸਮ ਦਾ ਜੀਵਨ ਕਰਮ ਕਰ ਸਕਾਂ, ਮੈਂ ਇਸ ਕਿਸਮ ਦੇ ਜੀਵਨ ਯਾਪਨ ਨੂੰ ਧਾਰਨ ਕਰ ਸਕਾਂ, ਤੂੰ ਬਖਸ਼ਿਸ਼ ਕਰ। ਅਤੇ ਮੈਂ ਛੋਟਾ ਜਿਹਾ ਇਹ 'ਚ ਰੰਗ ਇਹ ਵੀ ਜਿਹੜਾ ਐਡ ਆਨ ਕਰਦੇ ਹਾਂ ਕਿ ਜੇ ਗੁਰੂ ਤੇਗ ਬਹਾਦਰ ਸਰੀਖੀ ਰੂਹ ਉਸ ਕਰਤਾਰ ਦੇ ਅੱਗੇ ਅਰਦਾਸ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਹਰਜੂ ਰਾਖ ਲਿਹੋ ਪਤ ਮੇਰੀ, ਤੂੰ ਮੇਰੀ ਇਸ ਮਨੁੱਖਾ ਜਾਮੇ ਵਿੱਚ ਆਉਣ ਦੀ ਇੱਜ਼ਤ ਰੱਖਦੇ ਦਾਤਾ, ਜਮਕੋ ਤ੍ਰਾਸ ਭਇਓ ਉਰ ਅੰਤਰ, ਮੇਰੇ ਅੰਦਰ ਮਰਨ ਦਾ ਭੈ ਪਿਆ ਹੈ। ਮੈਂ ਸਮਝਦਾ ਜਿਹੜੇ ਆਪ ਆਪਣੇ ਸੀਸ ਨੂੰ ਤਲੀ 'ਤੇ ਟਕਾ ਕੇ ਜ਼ਾਲਮਾਂ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਕੇ ਹੱਕ ਸੱਚ ਲਈ ਜਿਹੜਾ ਹੈਗਾ ਸ਼ਹੀਦ ਹੋ ਗਏ, ਉਹਨਾਂ ਨੂੰ ਤਾਂ ਕੋਈ ਉਰ ਵਿੱਚ ਡਰ ਨਹੀਂ ਹੋਏਗਾ ਮੌਤ ਦਾ, ਉਹਨਾਂ ਨੂੰ ਤਾਂ ਕੋਈ ਡਰ ਨਹੀਂ ਹੋਏਗਾ ਆਪਣੇ ਹਿਰਦੇ ਦੇ ਵਿੱਚ। ਜਿਵੇਂ ਤੁਸੀਂ ਕਈ ਵਾਰ ਨਜ਼ਮਾਂ ਦੇ ਵਿੱਚ ਚੀਜ਼ਾਂ ਦੇਖਦੇ ਹੋ ਅਤੇ ਕਿਹਾ ਜਾਂਦਾ ਹੈ
ਦਰਦੀ ਜੀ ਦੀ ਕਹੀ ਹੋਈ ਨਜ਼ਮ ਕਈ ਵਾਰੀ ਪੜ੍ਹੀ ਜਾਂਦੀ ਹੈ ਕਿ ਮਤੀਦਾਸ ਨੂੰ ਆਰੇ ਨਾਲ ਚੀਰਿਆ, ਜਦ ਸਤੀਦਾਸ ਨੂੰ ਜਦੋਂ ਜਲਾ ਬੈਠੇ ਗਲੀ ਦਾਲ ਵੀ ਫਿਰ ਨਹੀਂ, ਦੁਸ਼ਮਣਾਂ ਦੀ ਦੇਗੇ ਵਿੱਚ ਦਿਆਲੇ ਨੂੰ ਪਾ ਬੈਠਾ, ਮਾਰਿਆ ਸਿੱਖਾਂ ਨੂੰ ਤੁਹਾਡੇ ਸਾਹਮਣੇ ਜ਼ਿੰਦਾ, ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ, ਕਰੋ ਦੀਨ ਕਬੂਲ ਜਾਂ ਮਰਨ ਲਈ ਤਿਆਰ ਹੋ ਜਾਓ, ਇਹ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ। ਹੱਸ ਬੋਲੇ ਗੁਰੂ ਤੇਗ ਬਹਾਦਰ, ਉਹ ਨਾ ਮੈਂ ਡਰਨ ਆਇਆ ਨਾ ਮੈਂ ਡਰਾਉਣ ਆਇਆ, ਉਹ ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਮੈਂ ਚਾਹ ਨਾਲ ਇਸ ਥਾਂ ਮਰਨ ਆਇਆ। ਮੈਨੂੰ ਕੋਈ ਕਿਸੇ ਨੇ ਕੰਪੈਲ ਥੋੜ੍ਹਾ ਕੀਤਾ, ਧੱਕਾ ਥੋੜ੍ਹਾ ਕੀਤਾ ਕਿ ਤੈਨੂੰ ਤੇਰੀ ਜਾਨ ਨੂੰ ਅਸੀਂ ਤੇਰੇ ਕਲਬੂਤ ਵਿੱਚੋਂ ਬਾਹਰ ਕੱਢਣਾ ਹੈ, ਇਹ ਤੇ ਰਾਹ ਮੈਂ ਆਪ ਚੂਜ਼ ਕੀਤਾ ਹੈ। ਐਸੇ ਗੁਰੂ ਮਹਾਰਾਜ ਜਿਨ੍ਹਾਂ ਨੇ ਆਪ ਆਪਣੇ ਰਾਹ ਨੂੰ ਚੂਜ਼ ਕੀਤਾ, ਉਹ ਕਹਿੰਦੇ ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਮੈਂ ਚਾਹ ਨਾਲ ਇਸ ਥਾਂ ਮਰਨ ਆਇਆ। ਇਹਦਾ ਰੀਜ਼ਨ ਕੀ ਹੈ ਮਹਾਰਾਜ ਚਾਹ ਨਾਲ ਕਿਉਂ ਮਰਨ ਨੂੰ ਚੂਜ਼ ਕੀਤਾ? ਉਹ ਇਸ ਕਰਕੇ ਉਸ ਨਜ਼ਮ ਵਿੱਚ ਅੱਗੇ ਜਿਹੜੀ ਬਾਤ ਤੁਰਦੀ ਹੈ ਕਿ ਮਰਨ ਬਾਜ ਨਹੀਂ ਉਸ ਦਾ ਬਦਲ ਮਿਲਣਾ, ਜੋ ਜੋ ਅੱਜ ਮਜ਼ਲੂਮਾਂ 'ਤੇ ਬੀਤੀਆਂ ਨੇ, ਉਹ ਨੌ ਦਿਨ ਤਿਆਰੀ ਲਈ ਬਹੁਤ ਹੁੰਦੇ, ਨੌ ਜਾਮੇ ਤਿਆਰੀਆਂ ਕੀਤੀਆਂ ਨੇ। ਇੱਕੋ ਸੰਦੇਸ਼ ਤੁਰਿਆ ਆਉਂਦਾ ਹੈਗਾ, ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ, ਨਾ ਭੈ ਦੇਣਾ ਨਾ ਭੈ ਲੈਣਾ, ਅਤੇ ਬਾਹਰੋਂ 'ਤੇ ਭੈ ਕੀ ਲੈਣਾ, ਆਪਣੇ ਅੰਦਰ ਵੀ ਭੈ ਨਹੀਂ ਰੱਖਣਾ। ਮੈਂ ਮਰ ਜਾਵਾਂਗਾ, ਮੇਰਾ ਜੀਵਨ ਮੁੱਕ ਜਾਏਗਾ, ਮੇਰੇ ਜੀਵਨ ਦਾ ਖਾਤਮਾ ਹੋ ਜਾਏਗਾ। ਸਾਹਿਬ ਪਾਤਸ਼ਾਹ ਕਹਿੰਦੇ ਜਮਕੋ ਤਰਾਸ ਪਇਓ ਉਰ ਅੰਤਰ, ਉਹਨਾਂ ਵਿੱਚ ਨਹੀਂ ਪਰ ਆਪਣੇ 'ਤੇ ਟੁਕਾ ਕੇ ਸਾਨੂੰ ਬਾਤ ਸਿਖਾਈ ਹੈ, ਤਾਂ ਕਿ ਅਸੀਂ ਅਰਜੋਈ ਕਰ ਸਕੀਏ, ਅਸੀਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰ ਸਕੀਏ। ਅਤੇ ਇਹਨੂੰ ਇਸ ਢੰਗ ਨਾਲ ਵੀ ਦੇਖਣਾ, ਮੌਤ ਸਿਰਫ ਇੱਕ ਪਾਸੇ ਦੀ ਨਹੀਂ ਹੁੰਦੀ, ਬੰਦੇ ਨੂੰ ਬਹੁਤ ਸਾਰੀਆਂ ਮੌਤ ਸਤਾਉਂਦੀਆਂ ਨੇ, ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹੈਗੇ ਹਾਂ ਸੁਸਾਈਡਲ ਲੈਵਲ 'ਤੇ ਅਟੈਂਪਟ ਕਿਵੇਂ ਹੋ ਰਹੇ ਨੇ। ਇੱਥੇ ਮੈਂ ਬੇਨਤੀ ਕਰਾਂਗਾ, ਜਿਹੜੇ ਬੰਦੇ ਨੂੰ ਲੱਗੇ ਮੇਰੀ ਤਾਂ ਫਾਈਨੈਂਸ਼ੀਅਲ ਡੈਥ ਹੋ ਗਈ ਜੀ, ਮੇਰੀ ਤਾਂ ਸੋਸ਼ਲ ਸਟੇਟਸ ਦੀ ਡੈਥ ਹੋ ਗਈ ਜੀ, ਇਸ ਕਰਕੇ ਮੈਂ ਇਸ ਕਲਬੂਤ ਨੂੰ ਮਿਟਾ ਦਿਆਂ, ਸਿੱਖੀ ਨੇ ਇਹ ਵੀ ਨਹੀਂ ਕਿਹਾ। ਸਿੱਖੀ ਨੇ ਕਿਹਾ ਬੰਦੇ ਦਾ ਕਰਮ ਜੂਝਣਾ ਹੈ। ਤੁਸੀਂ ਕਈ ਵਾਰੀ ਬਚਨ ਪੜ੍ਹਦੇ ਹੋ ਸ਼ਹਾਦਤਾਂ ਦੇ, ਖਾਸ ਕਰਕੇ ਰੰਗ ਨੂੰ ਬਿਆਨ ਕਰਨ ਵਾਸਤੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੈ ਖੇਤ। ਖੇਤ ਦਾ ਮਤਲਬ ਬੈਟਲ ਆ, ਅਤੇ ਪੂਰੇ ਦਾ ਪੂਰਾ ਸੰਸਾਰ ਇੱਕ ਬੈਟਲ ਸੰਘਰਸ਼ ਹੈ, ਹਰ ਥਾਂ ਦੇ ਉੱਤੇ ਕਿਸੇ ਨੂੰ ਕਿਸੇ ਕਿਸਮ ਦੀ ਸਟਰਗਲ ਹੈ, ਕਿਸੇ ਨੂੰ ਕਿਸੇ ਕਿਸਮ ਦੀ ਸਟਰਗਲ ਆ। ਹਰ ਸਟਰਗਲ ਦੇ ਵਿੱਚੋਂ ਬੰਦਾ ਸੁਰਖਰੂ ਹੋ ਕੇ ਬਾਹਰ ਨਿਕਲੇ, ਆਪਣੇ ਹੌਸਲੇ ਨੂੰ ਨਾ ਹਾਰੇ। ਮਹਾਰਾਜ ਦੇ ਇਹ ਪਾਵਨ ਬਚਨ ਸਾਨੂੰ ਸਿਖਾ ਰਹੇ ਨੇ, ਤੈਨੂੰ ਬਹੁਤ ਜ਼ਿਆਦਾ ਮੌਤ ਦਾ ਭੈ ਆਵੇ, ਉਹ ਮੌਤ ਹੋਵੇ ਆਰਥਿਕ, ਉਹ ਮੌਤ ਹੋਵੇ ਸਮਾਜਿਕ, ਉਹ ਮੌਤ ਹੋਵੇ ਸਰੀਰਕ, ਹਰ ਮੌਤ ਵਾਸਤੇ ਤੇਰੇ ਕੋਲ ਇੱਕ ਜ਼ਰੀਆ ਹੈ। ਰੱਬ ਜੀ ਅੱਗੇ ਅਰਦਾਸ ਕਰ, ਹੇ ਕਰਤਾਰ ਇਹ ਜੋ ਵਾਪਰਨਾ ਜੋ ਹੋਣਾ ਉਹ ਤਾਂ ਹੋਏ, ਪਰ ਇਹਦਾ ਤਰਾਸ ਨਾ ਹੋਏ, ਇਹਦੇ ਭੈ ਵਿੱਚ ਨਾ ਜੀਆਂ, ਬਲਕਿ ਸੰਸਾਰ ਤੋਂ ਸੁਰਖਰੂ ਹੋ ਕੇ ਜੀਵਾਂ। ਸੋ ਬਚਨ ਜਮਕੋ ਤਰਾਸ ਭਇਓ ਉਰ ਅੰਤਰ, ਹੇ ਰੱਬ ਜੀ ਜਿਹੜੀ ਇਹ ਮੇਰੇ ਅੰਦਰ ਚੀਜ਼ ਆ ਰਹੀ ਹੈ ਇਹਦੇ ਤੋਂ ਮੈਨੂੰ ਬਖਸ਼ਿਸ਼ ਕਰਕੇ ਬਚਾ, ਸ਼ਰਨ ਗਹੀ ਕਿਰਪਾ ਨੀ ਤੇਰੀ। ਇਸੇ ਕਰਕੇ ਹੇ ਕਿਰਪਾ ਕਰਨ ਵਾਲੇ ਅਕਾਲ ਪੁਰਖ ਜੀ, ਮੈਂ ਤੇਰੀ ਸ਼ਰਨ ਲੈ ਰਿਹਾ ਹਾਂ, ਇਹ ਰਹਾਓ ਦਾ ਪਤਾ ਹੈ ਜੀ।
ਰਹਾਓ ਮਹਾਪਤਤ ਮੁਗਦ ਲੋਭੀ ਫੋਨ, ਕਰਤ ਪਾਪ ਅਬ ਹਾਰਾ।
ਆਪਣੇ ਆਪੇ ਨੂੰ ਬਿਆਨ ਕੀਤਾ ਹੈ ਮਹਾਪਤਿਤ ਮੁਗਦ ਲੋਭੀ ਫੁਨ। ਮੈਂ ਫਿਰ ਬੇਨਤੀ ਕਰਾਂਗਾ, ਇਹ ਰੂਹਾਂ ਪੂਜਣ ਵਾਲੀਆਂ ਨੇ, ਇਹਨਾਂ ਦੇ ਚਰਨਾਂ 'ਤੇ ਕੋਟਾਨ ਕੋਟ ਨਮਨ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡਾ ਨਾਮ ਜ਼ਬਾਨ 'ਤੇ ਆਵੇ ਅਤੇ ਬੰਦੇ ਦਾ ਪੂਰਾ ਜੀਵਨ ਪਵਿੱਤਰ ਹੋ ਜਾਏ। ਅਤੇ ਤੁਸੀਂ ਕਹਿ ਰਹੇ ਹੋ ਮਹਾਪਤਿਤ ਮੁਗਧ ਲੋਭੀ ਫੁਨ, ਆਪਣੇ ਆਪੇ 'ਤੇ ਟੁਕਾ ਕੇ, ਤਾਂ ਕਿ ਸਾਨੂੰ ਕਨਫੈਸ਼ਨ ਕਰਨਾ ਆ ਜਾਏ। ਬੰਦੇ ਦੀ ਹਾਲਤ ਇਹ ਹੈ, ਮਿੱਟੀ ਦਾ ਪੁਤਲਾ, ਕੱਖਾਂ ਦੇ ਨਾਲ ਭਰਿਆ ਹੋਇਆ, ਮੈਲ ਨਾਲ ਭਰਿਆ ਹੋਇਆ, ਅਤੇ ਹੰਕਾਰ ਦੀ ਟੀਸੀ 'ਤੇ ਬੈਠਾ ਹੈ, ਅੰਦਰ ਪੈ ਪੀਤ ਹੈ, ਮਾੜੀ ਜੀ ਕਿਤੇ ਆਲੇ ਦੁਆਲੇ ਸਦਮਾ ਵਾਪਰਦਾ, ਡਰ ਦੇ ਨਾਲ ਕੰਬ ਜਾਂਦਾ ਅਤੇ ਲੋਕਾਂ ਨੂੰ ਵਿਖਾਉਂਦਾ ਪਤਾ ਨਹੀਂ ਮੈਂ ਕਿੱਡੀ ਵੱਡੀ ਬਲਾ ਹਾਂ। ਮਹਾਰਾਜ ਕਹਿੰਦੇ ਅਰਦਾਸ ਕਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਜਿਹੜੀਆਂ ਤੇਰੀਆਂ ਪਾਪ ਬਿਰਤੀਆਂ ਨੇ, ਜਿਨ੍ਹਾਂ ਦੇ ਸਦਕਾ ਭੈ ਪੀਤ ਹੁੰਦਾ ਹੈ, ਉਹਨਾਂ ਸਾਰਿਆਂ ਨੂੰ ਕਰਤਾਰ ਕੱਟ ਦੇ। ਕਿਆ ਮਹਾਪਤਿਤ, ਆਪਣੇ ਲੈਵਲ ਤੋਂ ਡਿੱਗਾ ਹੋਇਆ, ਐਕਸਟ੍ਰੀਮ ਲੈਵਲ 'ਤੇ ਮੈਂ ਪੂਰੀ ਤਰ੍ਹਾਂ ਫਿਲਥ ਨਾਲ ਭਰਿਆ ਹੋਇਆ ਹੈਗਾ। ਮੁਗਦ ਲੋਭੀ, ਮੁਗਦ ਕਹਿੰਦੇ ਨੇ ਮੂਰਖ ਨੂੰ, ਕਰਤਾਰ ਨੇ ਦਿੱਤੀ ਅਕਲ, ਇਸਤੇਮਾਲ ਹੀ ਨਹੀਂ ਕੀਤਾ ਉਹਦਾ। ਜਿਹੜਾ ਰੱਬ ਜੀ ਆਪਾਂ ਮੱਥਾ ਟੇਕਦੇ ਹਾਂ ਨਾ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ, ਇਹਦਾ ਅਹਿਸਾਸ ਕੀ ਹੈ? ਮੱਥਾ ਸਲੇਟ ਹੈ ਅਸਲ ਵਿੱਚ, ਅਗਲੇ ਪਾਸੇ ਪਿਛਲੇ ਪਾਸੇ ਕਰਤਾਰ ਨੇ ਮੱਤ ਪਾਈ ਹੈ, ਕੋਈ 900 ਗ੍ਰਾਮ ਜਾਂ 1 ਕਿਲੋ ਦੇ ਨੇੜੇ ਦੁੱਧ ਦੇ ਰੰਗ ਦਾ ਇਹੋ ਜਿਹਾ ਇੱਕ ਪਦਾਰਥ ਆ, ਜਿਹਦੇ 'ਚ ਸਾਰੀਆਂ ਨਰਵਸ ਨੇ ਵਾਇਰਿੰਗ ਹੋਈ ਹੈ, ਜਿਹਦੇ ਵਿੱਚ ਸਾਡੀ ਅਕਲ ਚੱਲਦੀ ਹੈ। ਜੇ ਬੰਦੇ ਨੂੰ ਅਕਲ ਹੋਏ, ਤੌਫੀਕੀਅਤ ਹੋਏ, ਜ਼ਿੰਦਗੀ ਦਾ ਹਰ ਫੈਸਲਾ ਚੰਗਾ ਕਰ ਸਕਦਾ, ਜ਼ਿੰਦਗੀ ਸਹੀ ਢੰਗ ਨਾਲ ਜੀ ਸਕਦਾ, ਵਿਦਾ ਵੀ ਸਹੀ ਹੋ ਸਕਦਾ ਜ਼ਿੰਦਗੀ ਦੇ ਵਿੱਚੋਂ। ਪਰ ਮੁਸ਼ਕਲ ਇਹ ਹੈ ਜੇ ਉਹ ਕੰਮ ਹੀ ਨਾ ਕਰੇ। ਇਸੇ ਕਰਕੇ ਕਿਹਾ ਗਿਆ, ਹੋ ਸਕਦਾ ਹੈ ਤੇਰੇ ਤੋਂ ਇਹ ਚੀਜ਼ ਪ੍ਰਿਜ਼ਰਵ ਨਾ ਹੋ ਸਕੇ, ਗੁਰੂ ਦੀ ਚਰਨ ਸ਼ਰਨ ਆਇਆ ਕਰ, ਇੱਥੇ ਆ ਕੇ ਰੱਖਿਆ ਕਰ ਅਤੇ ਕਿਹਾ ਕਰ ਗੁਰੂ ਇਹਨੂੰ ਤੌਫੀਕੀਅਤ ਦੇ, ਕਿਉਂਕਿ ਮੇਰੇ ਕੋਲ ਮਤ ਨਹੀਂ। ਅਸੀਂ ਲਿਟਰਲੀ ਵਾਕ ਪੜ੍ਹਦੇ ਹਾਂ ਬਾਣੀ ਦੇ ਵਿੱਚੋਂ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਰਾਮ। ਗੁਰੂ ਤੇਗ ਬਹਾਦਰ ਸਾਹਿਬ ਸਿਖਾ ਰਹੇ, ਕਹਿੰਦੇ ਮਹਾਪਤਿਤ ਮੁਗਧ ਲੋਭੀ ਸਵਾਰਥੀ ਹਵਸਗੀਰ ਸੈਲਫਿਸ਼ ਬੰਦਾ, ਜਿਹੜਾ ਲਾਲਚੀ ਗ੍ਰੀਡੀ, ਉਸ ਕਿਸਮ ਦੀ ਹਾਲਤ ਵਿੱਚ ਸਾਡੀ ਜੀਣ ਵਾਲੀ ਜਿਹੜੀ ਹੈ ਉਹ ਸਾਰੀ ਜੀਵਨ ਜਾਂਚ ਬਣੀ ਪਈ। ਫੁਨ ਦੁਬਾਰਾ ਦੁਹਰਾਓ ਵਿੱਚ ਮੁਸਲਸਲ ਕੰਟੀਨਿਊਸਲੀ ਇਸ ਚੀਜ਼ ਨੂੰ ਅਸੀਂ ਕਰ ਰਹੇ ਹੈਗੇ ਹਾਂ। ਅਤੇ ਕਹਿਣ ਲੱਗੇ ਕਰਤ ਪਾਪ ਅਬਹਾਰਾ, ਅਤੇ ਅਲਟੀਮੇਟਲੀ ਇਹ ਵੀ ਹੈ ਬੰਦਾ ਵਕਾਰ ਭੋਗਦਿਆਂ ਪਾਪ ਕਰਦਿਆਂ ਇੱਕ ਦਿਨ ਉਸ ਲੈਵਲ 'ਤੇ ਆ ਜਾਂਦਾ ਜਿੱਥੇ ਥੱਕ ਜਾਂਦਾ ਹੈ, ਜਿੱਥੇ ਕਹਿੰਦਾ ਕਿ ਬਸ ਹੋ ਗਈ ਮੇਰੀ, ਪਾਪ ਕਰਦਿਆਂ ਨਸ਼ੇ ਪੀਂਦਿਆਂ ਗੁਨਾਹ ਕਰਦਿਆਂ। ਮਹਾਰਾਜ ਕਹਿੰਦੇ ਜੇ ਇਹੋ ਜਿਹਾ ਭਾਵ ਆ ਜਾਏ ਨਾ ਤਾਂ ਕਰਤਾਰ ਅੱਗੇ ਅਰਦਾਸ ਕਰੋ, ਬਖਸ਼ਣ ਵਾਲਾ ਹੀ ਉਹ ਬਖਸ਼ਿੰਦੀ, ਹਰਜੂ ਰਾਖ ਲਿਓ ਉਹਦੇ ਅੱਗੇ ਅਰਦਾਸ ਕਰ ਇਸ ਤਰੀਕੇ ਨਾਲ ਕਿ ਉਹਦਾ ਸਾਰੀਆਂ ਅਲਾਮਤਾਂ ਤੋਂ ਤੇਰਾ ਛੁਟਕਾਰਾ ਕਰ ਸਕੇ ਜੀ।
ਭੈ ਮਰਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾਰਾ।
ਭੈ ਮਰਬੇ ਕੋ ਬਿਸਰਤ ਨਾਹਨ ਤੇਹ ਚਿੰਤਾ ਤਨ ਜਾਰਾ। ਸੱਚਾਈ ਇਹ ਹੈ, ਅਮੈਰੀਕਾ 'ਚ ਇੱਕ ਸਟੱਡੀ ਆਈ ਸੀ, ਕਈ ਵਾਰ ਕੁਝ ਲੋਕ ਮਰਨ ਦੇ ਆਰ ਪਾਰ ਹੁੰਦੇ ਨੇ, ਬਿਲਕੁਲ ਲੱਗਦਾ ਘੜੀ ਨੇ ਕਿ ਪਲ ਨੇ, ਜਾਂ ਕਈਆਂ ਨੂੰ ਮਿਲੀਅਨਸ ਦੇ ਵਿੱਚੋਂ ਦਸਾਂ ਦਸਾਂ ਲੱਖਾਂ 'ਚੋਂ ਕੋਈ ਇੱਕ ਅੱਧਾ ਕੇਸ ਹੁੰਦਾ, ਡੈਥ ਸਰਟੀਫਿਕੇਟ ਇਸ਼ੂ ਹੋ ਜਾਂਦਾ, ਦੁਬਾਰਾ ਫਿਰ ਕਈ ਵਾਰੀ ਜੀਵਨ ਦੀ ਵਾਪਸੀ ਆ ਜਾਂਦੀ ਹੈ। ਕਈ ਵਾਰ ਤੁਸੀਂ ਐਕਸੈਪਸ਼ਨਲ ਐਗਜ਼ਾਮਪਲਸ ਦੇਖਦੇ ਹੋ। ਇਹੋ ਜਿਹੇ ਲੋਕਾਂ ਨੂੰ ਇੰਟਰਵਿਊ ਕੀਤਾ ਗਿਆ, ਅਤੇ ਜਦੋਂ ਇੰਟਰਵਿਊ ਕੀਤਾ ਗਿਆ ਤਾਂ ਪਤਾ ਇਹ ਲੱਗਾ, ਉਹਨਾਂ ਲੋਕਾਂ ਨੇ ਦੱਸਿਆ 80% 20% ਤਾਂ ਬਹੁਤੀ ਵਾਕਫੀਅਤ ਨਹੀਂ ਦੇ ਸਕੇ। ਉਹ ਕਹਿੰਦੇ ਜਿਹੜਾ ਉਹ ਸਮਾਂ ਸੀਗਾ, ਜਿਸ ਸਮੇਂ 'ਚ ਲੱਗ ਰਿਹਾ ਸੀਗਾ ਕਿ ਬਸ ਇਸ ਤਨ ਨੇ ਹੁਣ ਹੱਲਣਾ ਨਹੀਂ, ਲੱਗ ਰਿਹਾ ਸੀ ਹੁਣ ਪ੍ਰਾਣ ਅਟੇਰ ਹੋ ਰਹੇ ਨੇ, ਜਾ ਰਹੇ ਨੇ, ਉਸ ਸਮੇਂ ਦੇ ਵਿੱਚ ਜਿਹੜੀ ਹਾਲਤ ਸੀ ਅੰਦਰ ਦੀ ਉਹ ਕੁਝ ਇਸ ਰੂਪ ਦੇ ਵਿੱਚ ਸੀਗੀ ਕਿ ਜੋ ਗੁਨਾਹ ਜੋ ਪਾਪ ਜੀਵਨ ਭਰ ਦੇ ਵਿੱਚ ਕਦੀ ਯਾਦ ਨਹੀਂ ਸੀ ਆਏ, ਅੱਜ ਉਹ ਮੂਵੀ ਬਣ ਕੇ ਸਾਹਮਣੇ ਚੱਲ ਰਹੇ ਨੇ। ਜਿਵੇਂ ਜਿਵੇਂ ਬੰਦਾ ਉਸ ਸਮੇਂ ਦੇ ਨੇੜੇ ਜਾਂਦਾ ਹੈ ਨਾ, ਹਕੀਕਤ ਇਹ ਹੈ ਵੱਡਾ ਭੈ ਇਸੇ ਗੱਲ ਦਾ ਹੈ, ਬੀਤੇ ਦੇ ਪਛਤਾਵੇ ਉਹ ਹਿਰਦੇ 'ਚ ਆ ਕੇ ਜ਼ੋਰ ਪਾ ਦਿੰਦੇ ਨੇ। ਜੋ ਹੋ ਗੁਜ਼ਰਿਆ ਅਤੇ ਖਾਸ ਕਰਕੇ ਮਾੜਾ ਮਟੇ ਨਹੀਂ ਸਕਦਾ ਬੰਦਾ, ਇਹ ਨਹੀਂ ਸਲੇਟ 'ਤੇ ਲਿਖੀ ਹੋਈ ਚੀਜ਼ ਹੈ ਤੁਸੀਂ ਹੱਥ ਲਾ ਕੇ ਇਸ ਤਰੀਕੇ ਨਾਲ ਪੂੰਝ ਦਿਓਗੇ ਉਸਨੂੰ, ਇਹ ਕਰਮ ਆ। ਕੀਤੇ ਹੋਏ ਕਰਮ ਫਿਰ ਅਲਟੀਮੇਟਲੀ ਤੰਗ ਕਰਦੇ ਨੇ ਇਸ ਰੂਪ ਦੇ ਵਿੱਚ। ਅਤੇ ਫਿਰ ਸਭ ਤੋਂ ਵੱਡੀ ਚੀਜ਼, ਇੱਕ ਪਾਸੇ ਉਹ ਭੈ ਆ ਰਿਹਾ, ਦੂਸਰੇ ਪਾਸੇ ਇਹ ਮੇਰੇ ਤੋਂ ਹੁਣ ਹੋ ਕੁਝ ਨਹੀਂ ਸਕਣਾ। ਮਹਾਰਾਜ ਜ਼ਿਕਰ ਕਰਦੇ ਭੈ ਮਰਬੇ ਕੋ, ਮੈਂ ਮਰ ਜਾਣਾ, ਮੈਂ ਮੁੱਕ ਜਾਣਾ ਹੈ, ਵਿਸਰਤ ਨਾਹਨ, ਇਹ ਸੁਰਤ ਵਿੱਚੋਂ ਚੀਜ਼ ਵਿਸਰਦੀ ਨਹੀਂ ਜਾਂਦੀ ਨਹੀਂ, ਇਹ ਅਹਿਸਾਸ ਹਰ ਵਕਤ ਅੰਦਰ ਕਾਇਮ ਦਾਇਮ ਮੌਜੂਦ ਰਹਿੰਦਾ। ਅਤੇ ਜਿਵੇਂ ਜਿਵੇਂ ਜੀਵਨ ਦਾ ਜਿਹੜਾ ਹੈਗਾ ਸਮਾਂ ਅੱਗੇ ਵੱਧਦਾ ਹੈ, ਲਾਈਫ ਜਿਹੜੀ ਸਾਡੀ ਅਗਲੇ ਜਿਹੜਾ ਹੈਗਾ ਮਰਹਲੇ ਵੱਲ ਵੱਧ ਰਹੀ ਹੁੰਦੀ ਹੈਗੀ ਹੈ, ਇਹ ਚੀਜ਼ ਬੰਦੇ 'ਚ ਜ਼ਿਆਦਾ ਵੱਧ ਰਹੀ ਹੁੰਦੀ ਹੈ, ਉਹਦੇ 'ਚ ਜ਼ਿਆਦਾ ਇਹਦੀ ਜਿਹੜੀ ਹੈ ਦਰਦਨਾਕ ਕਿਸਮ ਦੀ ਹਾਲਤ ਭੈਤਾ ਜਿਹੜੀ ਆ ਰਹੀ ਹੁੰਦੀ ਹੈ। ਭੈ ਮਰਬੇ ਕੋ ਬਿਸਰਤ ਨਾਹਨ ਤਿਹ ਚਿੰਤਾ ਤਨ ਜਾਰਾ, ਤਨ ਜਾਰਾ ਤਨ ਸੜਦਾ। ਬੰਦੇ ਨੂੰ ਇਹ ਵੀ ਚੀਜ਼ ਚੇਤੇ 'ਚ ਰਹੇ ਕਿ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਰੋਗ ਨੇ ਉਹ ਸਰੀਰਕ ਨਹੀਂ ਮਾਨਸਿਕ ਨੇ, ਮਨ ਪਰੇਸ਼ਾਨ ਹੁੰਦਾ ਹੈ, ਵਡੇਰੀ ਉਮਰ ਦੇ ਵਿੱਚ ਨੀਂਦ ਦਾ ਘੱਟ ਜਾਣਾ, ਵਡੇਰੀ ਉਮਰ ਦੇ ਵਿੱਚ ਜਾਂ ਕਿਸੇ ਬਿਮਾਰੀ ਕਿਸੇ ਉਸ ਕਿਸਮ ਦੇ ਹਾਲਾਤ ਦੇ ਵਿੱਚ, ਅਲਟੀਮੇਟਲੀ ਹੋ ਕੀ ਰਿਹਾ, ਦਿਸ ਰਿਹਾ ਮਿਟਣ ਵਾਲਾ ਸਭ, ਦਿਸ ਰਿਹਾ ਜਾਣ ਵਾਲਾ ਹੈ ਸਭ। ਇਹਦੇ ਮੁਕਾਬਲਤਨ ਤੁਸੀਂ ਹੋਰਾਂ ਨੂੰ ਦੇਖੋ, ਭਗਤਾਂ ਦੇ ਬਚਨ ਪੜ੍ਹਦੇ ਹਾਂ ਬਾਣੀ ਦੇ ਵਿੱਚ, ਅਸੀਂ ਵਾ ਕੇ ਪੜ੍ਹਦੇ ਹਾਂ ਕਿ ਜਿਸ ਮਰਨਾ ਅਤੇ ਜਗ ਡਰੈ ਮੇਰਾ ਮਨ ਆਨੰਦ। ਇਹ ਕੀ ਰੂਪ ਬਣਿਆ, ਇੱਕ ਪਾਸੇ ਬੰਦੇ ਨੂੰ ਖਿਆਲ ਵੀ ਆਏ ਅਤੇ ਬੰਦੇ ਨੂੰ ਭੈ ਆ ਜਾਂਦਾ, ਦੂਸਰੇ ਪਾਸੇ ਉਹਨੂੰ ਖੁਸ਼ੀ ਚੜ੍ਹ ਰਹੀ ਹੈ, ਉਹਨੂੰ ਖੁਮਾਰੀ ਚੜ੍ਹ ਰਹੀ ਹੈ, ਉਹਨੂੰ ਕਹਿ ਰਿਹਾ ਵੀ ਇਹ ਬਹੁਤ ਵਧੀਆ ਬਾਤ ਹੋ ਰਹੀ ਹੈ। ਇਹਦਾ ਰੀਜ਼ਨ ਹੀ ਇਹ ਹੈ ਕਿ ਹਰਜੂ ਕੇ ਅਰਦਾਸ ਕੀਤੀ, ਉਹਨੇ ਪੱਤ ਰੱਖ ਲਈ, ਉਹਨੇ ਉਹੋ ਜਿਹੀ ਸੋਝੀ ਅਤੇ ਸੋਚ ਦੇ ਦਿੱਤੀ ਜਿਸ 'ਚੋਂ ਜੀਵਨ ਦਾ ਅਮਲ ਐਸਾ ਨਿਕਲਿਆ, ਉਹਦਾ ਭੈ ਖਤਮ ਹੋ ਗਿਆ। ਨਹੀਂ ਤਾਂ ਮਹਾਰਾਜ ਕਹਿੰਦੇ ਤਿਹ ਚਿੰਤਾ ਤਨ ਜਾਰਾ, ਬੰਦੇ ਦਾ ਤਨ ਸੜਦਾ ਹੈ ਕਿ ਆਖਿਰਕਾਰ ਇਹ ਸਮਾਂ ਇਹ ਸਬੱਬ ਇਹ ਮੌਕਾ ਇਹ ਕਲਬੂਤ ਇਸ ਰੂਪ ਵਿੱਚ ਨਹੀਂ ਰਹਿਣਾ, ਇਹ ਬੰਦਾ ਸੋਚ ਕੇ ਡਰ ਖਾਂਦਾ ਹੈ ਜੀ।
ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠ ਧਾਇਆ।
ਇਸ ਨੂੰ ਇਸ ਤਰੀਕੇ ਨਾਲ ਵੀ ਦੇਖਣਾ ਕਿ ਇਹ ਉਪਾਵ ਮੁਕਤ ਕੇ ਕਾਰਨ, ਮੁਕਤ ਮੁਕਤੀ ਜਿਹਨੂੰ ਅਸੀਂ ਸਾਲਵੇਸ਼ਨ ਕਹਿ ਦਿੰਦੇ ਹੈਗੇ ਹਾਂ, ਮਰਨ ਤੋਂ ਬਾਅਦ ਰੂਹ ਦਾ ਕਲਿਆਣ ਜਿਹਨੂੰ ਕਿਹਾ ਜਾਂਦਾ ਹੈਗਾ। ਸਿੱਖੀ ਆਸ਼ੇ ਦੇ ਵਿੱਚ ਜਿਹੜੀ ਬਾਤ ਹੈ ਉਹ ਇਸ ਰੂਪ ਦੇ ਵਿੱਚ ਹੈ ਕਿ ਇੱਥੇ ਜੀਵਨ ਮੁਕਤੀ ਦਾ ਸੰਕਲਪ ਹੈ। ਜੇ ਬੰਦਾ ਜਿਉਂਦੇ ਜੀ ਵਿਕਾਰਾਂ ਤੋਂ ਹੀ ਮੁਕਤ ਨਹੀਂ ਹੋਇਆ, ਕ੍ਰੋਧ ਤੋਂ, ਵਾਸ਼ਨਾ ਤੋਂ, ਤ੍ਰਿਸ਼ਨਾ ਤੋਂ, ਈਰਖਾ ਤੋਂ, ਦਵੈਖ ਤੋਂ, ਸਾੜਿਆਂ ਤੋਂ ਹੀ ਮੁਕਤ ਨਹੀਂ ਹੋਇਆ, ਮਾਫ਼ੀ ਚਾਹਾਂਗਾ। ਬਾਣੀ ਕਹਿੰਦੀ ਮਰ ਕੇ ਮੁਕਤੀ ਕਾ ਦੀ ਫਿਰ। ਇਸ ਲਈ ਜਿਹੜਾ ਸਤਿਗੁਰੂ ਹੈ ਨਾ, ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ ਕਿ ਫੂਟੋ ਆਂਡਾ ਭਰਮ ਕਾ ਮਨੇ ਕੀਆ ਪ੍ਰਗਾਸ਼, ਜਿਹੜਾ ਉਹ ਮਨ ਵਿੱਚ ਪ੍ਰਗਾਸ਼ਨਾ ਕਰ ਦਿੰਦਾ ਹੈਗਾ, ਕਾਟੀ ਬੇੜੀ ਪਗਹਿ ਤੇ, ਉਹ ਜਿਹੜੀ ਪਗਾਂ ਦੀਆਂ ਬੇੜੀਆਂ ਵੱਢਦਾ, ਉਹ ਜਿਉਂਦੇ ਮੁਕਤੀ ਹੈ। ਅਤੇ ਜਿਹਨੇ ਜਿਉਂਦੇ ਮੁਕਤੀ ਹੰਡਾਈ, ਜਿਉਂਦੇ ਸਮੇਂ ਦੇ ਵਿੱਚ ਉਹਨੂੰ ਕ੍ਰੋਧ ਨੇ ਕਦੀ ਤੰਗ ਨਹੀਂ ਕੀਤਾ, ਵਾਸ਼ਨਾ ਨੇ, ਸਵਾਰਥ ਨੇ, ਲਾਲਚ ਨੇ, ਹਵਸਾਂ ਨੇ ਤੰਗ ਨਹੀਂ ਕੀਤਾ, ਆਖਿਰਕਾਰ ਜਦੋਂ ਇਹ ਅੱਖਾਂ ਪਰਮਾਨੈਂਟਲੀ ਬੰਦ ਹੋਣਗੀਆਂ, ਫਿਰ ਉਹਨੂੰ ਕਿੰਨੇ ਆ ਕੇ ਤੰਗ ਕਰਨਾ ਹੈ, ਫਿਰ ਉਹਦੀ ਰੂਹ ਨੂੰ ਕਿੱਥੇ ਕੋਈ ਲੈ ਕੇ ਜਾਏਗਾ। ਇਹ ਚੀਜ਼ ਮੁਕਤੀ ਦਾ ਅਸਲ ਬਾਤ ਹੈ। ਪਰ ਸਾਹਿਬ ਕਹਿੰਦੇ ਜਦੋਂ ਜੀਵਨ ਜੀਣ ਦਾ ਸਹੀ ਸਲੀਕਾ ਅਤੇ ਤਰੀਕਾ ਨਾ ਆਇਆ, ਜਦੋਂ ਇਸ ਜੀਵਨ ਦੇ ਵਿੱਚ ਇਹ ਅਹਿਸਾਸ ਨਾ ਕੀਤਾ ਕਿ ਮੈਂ ਥੋੜ੍ਹ ਚਿਰਾ ਹਾਂ ਅਤੇ ਚੰਗੇਰੇ ਪਾਸੇ ਜੀਵਨ ਨੂੰ ਲਾਵਾਂ, ਕਰਤਾਰ ਨੇ ਇਹ ਮੌਕਾ ਦਿੱਤਾ ਹੈ, ਅਤੇ ਹੋਇਆ ਕਿ ਫਿਰ ਉਹ ਜੀਵਨ ਅਲਟੀਮੇਟਲੀ ਬਿਨਾਂ ਕੁਝ ਕੀਤਿਆਂ ਵਿਦਾ ਹੋ ਗਿਆ, ਗੁਜ਼ਰਨਾ ਸ਼ੁਰੂ ਹੋ ਗਿਆ। ਅਤੇ ਫਿਰ ਇੱਕ ਦਿਨ ਸਹਿਸਾ ਵੀ ਆਇਆ, ਸੋਚਿਆ ਹੁਣ ਮੈਂ ਮੁਕਤੀ ਲੈ ਲਾਂ। ਅਤੇ ਮੁਕਤੀ ਕਿਵੇਂ, ਜਿਵੇਂ ਬੰਦਾ ਮੁੱਲ ਵੱਟ ਕੇ ਕਿਤੋਂ ਲੈ ਲੈਂਦਾ ਹੈਗਾ, ਬਹਿਰੂਨੀ ਤੌਰ 'ਤੇ ਇਹ ਕਿਤੇ ਕਰਮਕਾਂਡੀ ਸੋਚ ਵਿੱਚੋਂ ਵੀ ਲੈਣ ਦੀ ਟਰਾਈ ਕੀਤੀ ਜਾਂਦੀ ਹੈ, ਅਤੇ ਕਿਤੇ ਨਾ ਕਿਤੇ ਬੰਦਾ ਵਹਿਮ ਦੰਭ ਵਿੱਚੋਂ ਸੁਪਰਸਟੀਸ਼ੀਅਸ ਵੇ ਨਾਲ ਵੀ ਲੈਣ ਦੀ ਟਰਾਈ ਕਰਦਾ। ਸਾਹਿਬ ਕਹਿੰਦੇ ਇਸ ਪਾਵਨ ਪਦਿਆਂ ਦੇ ਵਿੱਚ, ਸਾਹਿਬ ਜ਼ਿਕਰ ਕਰਦੇ ਕਹਿੰਦੇ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉੱਠਤਾਇਆ। ਜਦੋਂ ਕਿਤੇ ਹੱਬੜ ਵਾਹ ਹੋਇਆ, ਇੱਕਦਮ ਜਿਹੜਾ ਤਰਲੋ ਮੱਛੀ ਹੋਇਆ ਕਿ ਮੈਂ ਜਲਦੀ ਤੋਂ ਜਲਦੀ ਮੁਕਤੀ ਲੈ ਲਵਾਂ, ਅਤੇ ਇਹਦੇ ਬਾਬਤ ਤੁਸੀਂ ਲੋਕਾਂ ਨੂੰ ਦੇਖਦੇ ਹੋਵੋਗੇ, ਕੁਝ ਖਾਸ ਦਰਿਆਵਾਂ 'ਤੇ ਜਾ ਕੇ ਪ੍ਰਾਣ ਤਿਆਗਦੇ ਹੋਏ, ਕੁਝ ਖਾਸ ਕਿਸਮ ਦੀਆਂ ਰੀਤਾਂ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ, ਜਿਹਨੂੰ ਸਾਹਿਬ ਨੇ ਕਿਹਾ ਕਿ ਮਨ ਕਾਮਨਾ ਤੀਰਥ ਜਾਏ ਬਸਿਓ, ਉਹ ਵਾਲੀ ਬਾਤ, ਸਿਰ ਕਰਵਤ ਰਾਏ ਵਾਲੀਆਂ ਬਾਤਾਂ ਕੀਤੀਆਂ ਵੀ ਹੁਣ ਨਾ ਮੈਨੂੰ ਮੁਕਤੀ ਮਿਲ ਜਾਏ ਛੇਤੀ ਤੋਂ ਛੇਤੀ। ਇਹ ਹੈ ਦਹ ਦਿਸ ਕੋ ਉੱਠਤਾਇਆ। ਫਿਰ ਭਜਨ ਅੱਠ ਕਰ ਰਿਹਾ ਦਸਾਂ ਦਿਸ਼ਾਵਾਂ ਦੇ ਵਿੱਚ ਵੀ ਜਲਦੀ ਤੋਂ ਜਲਦੀ ਮੈਂ ਇਹ ਮੁਕਤੀ ਦਾ ਜਿਹੜਾ ਖਾਸ ਕਰਕੇ ਸ਼ਗੁਫਤਾ ਹੈ ਇਹਨੂੰ ਪ੍ਰਾਪਤ ਕਰ ਲਵਾਂ। ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖੀ ਜਿਹੜੀ ਕਮਜ਼ੋਰੀ ਹੈ, ਵੀਕਨੈਸਿਸ ਹੈਗੀਆਂ ਨੇ, ਉਹਦੇ ਪ੍ਰਤੀ ਸਾਨੂੰ ਇਸ ਤਰੀਕੇ ਨਾਲ ਅਵੇਅਰ ਕਰ ਰਹੇ ਨੇ ਜੀ।
ਘਟ ਹੀ ਭੀਤਰ ਬਸਾ ਨਿਰੰਜਨ, ਤਾ ਕੋ ਮਰਮ ਨਾ ਪਾਇਆ।
ਘਟ ਹੀ ਭੀਤਰ ਬਸੈ ਨਿਰੰਜਨ, ਨਿਰਅੰਜਨ, ਅੰਜਨ ਕਹਿੰਦੇ ਨੇ ਮਾਇਆ ਨੂੰ, ਮਾਇਆ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਰ ਹਿਰਦੇ 'ਚ ਮੌਜੂਦ ਹੈ, ਮੇਰੇ ਤੁਹਾਡੇ ਸਭ ਦੇ ਵਿੱਚ ਮੌਜੂਦ ਹੈ। ਇਸ ਜੀਵਨ ਵਿੱਚ ਜਿਉਂਦਿਆਂ ਜਿਉਂਦਿਆਂ ਸਾਹਾਂ ਅਤੇ ਪ੍ਰਾਣਾਂ ਦੇ ਚੱਲਦਿਆਂ ਚੱਲਦਿਆਂ ਇਹ ਅਹਿਸਾਸ ਕੀਤਾ ਜਾਏ ਕਿ ਪ੍ਰਾਣਪਤ ਦਾਤਾ ਕੌਣ ਹੈ। ਇਹ ਮਨੁੱਖੀ ਜੀਵਨ ਦਾ ਮੁੱਖ ਪਰਪਸ ਆ, ਜਿਹਨੂੰ ਸਾਹਿਬ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਘਟ ਹੀ ਪੀਤਰ, ਉਹ ਅੰਦਰ ਹੀ ਹੈ, ਉਹ ਜ਼ਰੇ ਜ਼ਰੇ ਜ਼ਰਖੇਜ਼ ਅਤੇ ਮੇਰੇ ਅੰਦਰ ਵੀ ਮੌਜੂਦ ਹੈ, ਇਹਦਾ ਅਹਿਸਾਸ ਨਾ ਹੋਇਆ। ਜੇ ਅਹਿਸਾਸ ਹੋ ਜਾਏ ਤਾਂ ਫਿਰ ਤਾਂ ਬੰਦੇ ਨੂੰ ਪਤਾ ਲੱਗ ਜਾਏ ਕਿ ਮੈਨੂੰ ਸਹੀ ਕਰਮ ਕਿਹੜੇ ਕਰਨੇ ਚਾਹੀਦੇ ਨੇ। ਮੈਂ ਰੱਬ ਜੀ ਦੀ ਅੰਸ ਬੰਸ ਜਾਂ ਕਹੋ ਕਬੀਰ, ਇਹ ਰਾਮ ਕੀ ਬੰਸ, ਇਹ ਉੱਥੋਂ ਆ ਰਹੀ ਹੈ। ਸੋ ਉਸ ਤਰੀਕੇ ਨਾਲ ਆਪਣੀ ਜਿਹੜੀ ਹੈ ਰਿਅਲਾਈਜੇਸ਼ਨ ਕਰਕੇ ਉਸ ਜੀਵਨ ਨੂੰ ਯਾਪਨ ਵਿੱਚ ਲੈ ਆਵੇ ਬੰਦਾ। ਸਾਹਿਬ ਕਹਿੰਦੇ ਘਟ ਹੀ ਪੀਤਰ ਬਸੈ ਨਿਰੰਜਨ, ਤਾਂ ਕੋ ਮਰਮ ਨਾ ਪਾਇਆ। ਪਰ ਤਰਾਸ ਦੀ ਇਹ ਬਣੀ ਪਈ ਹੈ, ਉਹਦਾ ਮਰਮ, ਉਹਦਾ ਅਹਿਸਾਸ ਵੀ ਨਹੀਂ ਆਇਆ, ਇਹ ਵੀ ਨਹੀਂ ਪਤਾ ਲੱਗਾ ਮੇਰੇ ਜੀਵਨ ਨੂੰ ਸਹੀ ਤਰੀਕੇ ਨਾਲ ਕਿਵੇਂ ਜੀਣਾ ਚਾਹੀਦਾ, ਮੈਨੂੰ ਵਿਕਾਰਾਂ ਤੋਂ ਮੁਕਤੀ ਲੈ ਕੇ ਕਰਤਾਰ ਦੇ ਰੰਗ ਵਿੱਚ, ਉਹਦੀ ਰਜ਼ਾ ਵਿੱਚ ਕਿਵੇਂ ਰਾਜ਼ੀ ਰਹਿਣਾ ਚਾਹੀਦਾ। ਉਸ ਤਰਾਸ ਤਸਵੀਰ ਨੂੰ ਸਾਹਿਬ ਬਿਆਨ ਕਰਦੇ ਜੀ।
ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ, ਕੌਣ ਕਰਮ ਅਬ ਕੀਜੈ।
ਫਿਰ ਬੇਨਤੀ ਮੁਜਬ, ਅਰਦਾਸ ਮੁਜਬ ਲਫ਼ਜ਼ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਤੁਸੀਂ ਮੇਰੇ ਤੋਂ ਤਵੱਕੋਂ ਕਰੋ, ਆਪਣੇ ਆਪ 'ਤੇ ਟੁਕਾ ਕੇ ਸਾਡੀ ਸਾਰਿਆਂ ਦੀ ਬਾਤ ਕੀਤੀ ਗਈ। ਨਾਹਨ ਗੁਣ ਨਾਹਨ ਕਛ ਜਪ ਤਪ, ਅਸੀਂ ਕਈ ਵਾਰੀ ਬਚਨ ਪੜ੍ਹਦੇ ਹਾਂ ਨਾ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿੱਚ ਕਿ ਅਕਾਲ ਪੁਰਖ ਵਾਹਿਗੁਰੂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਇਹਦੇ ਮਾਇਨੇ ਕੀ ਨੇ। ਬੰਦਾ ਥੋੜ੍ਹਾ ਬਹੁਤਾ ਕਿਤੇ ਧਰਮ ਕਰਮ ਕਰਦਾ ਹੈ, ਥੋੜ੍ਹਾ ਬਹੁਤਾ ਗਿਆਨ ਆਦਿ ਦਾ ਜਿਹੜਾ ਹੈਗਾ ਹਾਸਲ ਕਰਦਾ ਹੈ, ਹੰਕਾਰ ਦੀ ਟੀਸੀ 'ਤੇ ਬਹਿ ਜਾਂਦਾ ਹੈ, ਕਹਿੰਦਾ ਲੈ ਇਹਦੇ 'ਚ ਕਿਹੜੀ ਬਾਤ ਹੋ ਗਈ, ਮੈਂ ਤਾਂ ਰੱਬ ਜੀ ਤੋਂ ਸਭ ਕੁਝ ਆਪ ਲੈ ਲਵਾਂਗਾ, ਮੈਂ ਤਾਂ ਆਪਣੇ ਆਪ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਬੜੀ ਵੱਡੀ ਬਲਾ ਸਮਝਣ ਲੱਗ ਜਾਂਦਾ ਹੈਗਾ। ਪਰ ਜਿਹੜੇ ਦਾਨੇ ਲੋਕ ਨੇ ਉਹ ਦੱਸਦੇ ਨੇ ਨਾ ਬੰਦੇ ਕਰਤਾਰ ਦਾ ਹੁਕਮ ਆ, ਅਤੇ ਇਹ ਵੀ ਸੱਚਾਈ ਹੈ। ਬਾਬਾ ਕਬੀਰ ਜੀ ਨੇ ਕਿਹਾ ਸੀਗਾ ਕਿ ਕਬੀਰ ਗਰਬ ਨਾ ਕੀਜੀਏ, ਰੰਗ ਨਾ ਹੱਸਿਓ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣੈ ਕਿਆ ਹੋਏ।
ਤੇਰੀ ਬੇੜੀ ਸਮੁੰਦਰ ਵਿੱਚ ਆ, ਪਾਣੀ ਵਿੱਚ ਆ, ਪਤਾ ਨਹੀਂ ਕਿਹੜੀ ਲਹਿਰ ਪੈਣੀ ਹੈ। ਸਾਰੀ ਸਾਰੀ ਉਮਰ ਬੰਦਾ ਸਹੀ ਕਰਮ ਕਰਦਾ ਰਹਿੰਦਾ, ਕਿਸੇ ਜੀਵਨ ਦੇ ਐਸੇ ਪੜਾਅ 'ਤੇ ਆਉਂਦਾ, ਇੱਕ ਵਕਾਰਾਂ ਦੀ, ਮਾੜੀ ਸੋਚ ਦੀ ਕੋਈ ਐਸੀ ਛੱਲ ਪੈਂਦੀ ਹੈ, ਸਭ ਬਰਬਾਦ ਕਰ ਦਿੰਦੀ ਹੈ। ਅਤੇ ਜਿੱਥੇ ਜੀਵਨ ਪਰ ਇਹਦੇ ਪ੍ਰਤੀ ਅਵੇਅਰਨੈਸ ਹੀ ਨਹੀਂ ਹੈਗੀ, ਜਿੱਥੇ ਜੀਵਨ ਹੀ ਇਹਦੇ ਪ੍ਰਤੀ ਜਿਹੜਾ ਹੈਗਾ ਕਿਸੇ ਕਿਸਮ ਦੀ ਜਾਗ੍ਰਿਤੀ ਤੋਂ ਬਿਨਾਂ ਜੀਆ ਹੈ, ਸਾਹਿਬ ਉਹਦਾ ਅਹਿਸਾਸ ਕਰਾਉਂਦੇ ਸਾਨੂੰ। ਕਹਿਣ ਲੱਗੇ, ਨਾ ਹਨ ਗੁਣ, ਮੇਰੇ ਕੋਲ ਕੋਈ ਗੁਣ ਨਹੀਂ, ਨਾ ਹਨ ਕਛ ਜਪ ਤਪ, ਮੇਰੇ ਕੋਲ ਕੋਈ ਚੰਗੇਰੇ ਜਪ ਤਪ ਦੀ ਪੂੰਜੀ ਨਹੀਂ। ਕੌਣ ਕਰਮ ਅਬ ਕੀਜੈ, ਅਬ ਕੀਜੈ ਪ੍ਰੈਜੈਂਟ ਰਾਈਟ ਨਾਓ। ਇਹਦੇ 'ਚ ਦੋ ਰੰਗ ਹੋਰ ਲੈ ਲੈਣ, ਸਮਾਂ ਆਲਮੋਸਟ ਸਮਾਪਤ ਹੈ, ਦੋ ਮਿੰਟ ਹੋਰ ਲਵਾਂਗਾ। ਉਹਦੇ 'ਚ ਇਹ ਹੈਗਾ ਕਿ ਬੰਦੇ ਨੇ ਜੀਵਨ ਬਤੀਤ ਕੀਤਾ, ਜਿਵੇਂ ਸਾਹਿਬ ਨੇ ਬੜੀ ਵਾਰ ਬਾਣੀ 'ਚ ਕਿਹਾ, ਮਹਾਰਾਜ ਜ਼ਿਕਰ ਕਰਦੇ ਕਿ ਅਬ ਹੂੰ ਸਮਝ ਕਛ ਬਿਗੜਿਓ ਨਾਹੀਂ, ਹੋਣੀ ਸਮਝ, ਅਜੇ ਵੀ ਕੁਝ ਨਹੀਂ ਵਿਗੜਿਆ। ਜਬ ਜਾਗੋ ਤਬ ਹੈ ਸਵੇਰਾ, ਇੱਥੇ 'ਤੇ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਆਗੈ ਸਮਝ ਚਲੋ ਨੰਦ ਲਾ ਲਾ। ਦੇਖੋ, ਇੱਕ ਤਾਂ ਬੀਤੇ ਦੇ ਪਛਤਾਵੇ ਬੰਦਾ ਕਰਦਾ ਰਹੇ ਵੀ ਹਾਂ ਭਾਈ ਜੀਵਨ ਲੰਘ ਗਿਆ, ਇੰਨਾ ਸਮਾਂ ਅਸੀਂ ਕੁਝ ਨਹੀਂ ਕਰ ਸਕੇ, ਹਾਲਾਂਕਿ ਬਾਣੀ ਨੇ ਦੋਵੇਂ ਅਹਿਸਾਸ ਕੀਤੇ, ਅਵੇਅਰ ਕੀਤਾ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ। ਪਰ ਨਾਲ ਹੀ ਕਿਹਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਨਿਰਾਸਤਾ ਵਿੱਚ ਨਾ ਜਾਈਂ, ਆਪਣੇ ਆਪ ਨੂੰ ਆਪਣੀਮਿਸਟਿਕ ਰੱਖੀ, ਆਸਵੰਦ ਰਹੀਂ। ਕਰਤਾਰ ਬੜਾ ਬੇਅੰਤੀ, ਉਹ ਬਾਂਹ ਫੜਨ ਵਾਲਾ ਹੀ, ਉਹ ਅਕਾਲ ਪੁਰਖ ਵਾਹਿਗੁਰੂ ਨਵਾਜਣ ਵਾਲਾ ਹੀ। ਇਸ ਕਰਕੇ ਕਿਹਾ, ਜੇ ਅਜੇ ਤੱਕ ਕੁਝ ਨਹੀਂ ਕੀਤਾ ਉਹਦੇ ਅੱਗੇ ਅੱਜ ਅਰਦਾਸ ਕਰ, ਹੁਣ ਹੀ ਕਹਿ ਕਿ ਹੇ ਮੇਰੇ ਮਾਲਕ, ਮੈਂ ਹੁਣ ਕੌਣ ਕਰਮ ਅਬ ਕੀਜੈ, ਹੁਣ ਹੀ ਮੈਨੂੰ ਨਵਾਜ ਦੇ, ਮੈਂ ਤੇਰੇ ਸਾਹਮਣੇ ਮੱਥਾ ਰੱਖ ਰਿਹਾ, ਤੇਰੇ ਸਾਹਮਣੇ ਆਪਣੇ ਆਪ ਨੂੰ ਜਿਹੜਾ ਹੈਗਾ ਸਮਰਪਣ ਰੂਪ ਦੇ ਵਿੱਚ ਆਪਣੇ ਆਪ ਨੂੰ ਢਾ ਰਿਹਾ ਹਾਂ, ਤੂੰ ਦਰਸ ਤਰਸ ਵਿੱਚ ਆ, ਦਇਆ ਵਿੱਚ ਆ, ਅਤੇ ਮੈਨੂੰ ਹੁਣੀ ਕੋਈ ਸੋਝੀ ਦੇ ਦੇ ਜੀ।
ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ।
ਸਾਹਿਬ ਜ਼ਿਕਰ ਕਰਦੇ, ਹੇ ਨਾਨਕ ਕਹਿ ਅਕਾਲ ਪੁਰਖ ਵਾਹਿਗੁਰੂ ਹਾਰ ਪਰਿਓ, ਹਾਰ ਪਰਿਓ ਦਾ ਮਤਲਬ ਹੀ ਹੈ ਮੇਰਾ ਹੁਣ ਕੋਈ ਆਸਰਾ ਪਰਨਾ ਨਹੀਂ ਹੋਰ, ਮੇਰੇ ਕੋਲ ਕੋਈ ਹੋਰ ਸਹਾਰਾ ਨਹੀਂ, ਮੈਂ ਤੇਰੀ ਹੀ ਸ਼ਰਨ ਅਸਲ ਵਿੱਚ ਆਇਆ ਹਾਂ। ਅਪੈ ਦਾਨ ਪ੍ਰਭ ਦੀਜੈ, ਅਪੈ ਪੈ ਰਹਿਤ, ਡਰ ਰਹਿਤ। ਅਤੇ ਮੈਂ ਵੀ ਬੇਨਤੀ ਕਰਾਂਗਾ, ਜਿਵੇਂ ਜਿਵੇਂ ਅੱਜ ਕੱਲ੍ਹ ਹੁੰਦਾ ਹੈ, ਜੇ ਅੱਜ ਦੇ ਜੀਵਨ ਵਿੱਚ ਵੇਖੀਏ ਤਾਂ ਛੋਟੇ ਛੋਟੇ ਬੱਚੇ ਡਰ ਰਹੇ ਨੇ ਸੁਪਨਿਆਂ ਵਿੱਚ, ਰਾਤ ਨੂੰ ਉੱਠ ਉੱਠ ਕੇ ਸਾਨੂੰ ਡਰ ਲੱਗ ਰਿਹਾ, ਕੱਲ੍ਹ ਨਾਮ ਕਾਲ ਦਾ, ਪਤਾ ਨਹੀਂ ਕੀ ਬਣੇਗਾ। ਹਰ ਰੂਪ ਦੇ ਵਿੱਚ, ਕਮਿਊਨਿਟੀ ਲੈਵਲ 'ਤੇ, ਕੌਮੀ ਪੱਧਰ 'ਤੇ ਕਈ ਵਾਰ ਅਸੀਂ ਡਰਦੇ ਹੁੰਦੇ ਹਾਂ ਚੀਜ਼ਾਂ ਦੇ ਬਾਰੇ। ਮੈਂ ਬੇਨਤੀ ਕਰਾਂਗਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁਕਮ ਨੂੰ ਅਸੀਂ ਪੜ੍ਹ ਰਹੇ ਹਾਂ, ਬਚਨ ਨੂੰ ਪੜ੍ਹ ਰਹੇ ਹਾਂ, ਤੂੰ ਦੱਸ ਰਹੇ ਨੇ ਜਿਹੜੇ ਭੈ ਮੁਕਤ ਕਰਨ ਵਾਲੇ ਨੇ, ਉਹ ਕਹਿੰਦੇ ਅਭੈ ਪਦ, ਤੂੰ ਇੱਕੋ ਚੀਜ਼ ਕਰਤਾਰ ਤੋਂ ਮੰਗ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਭੈ ਮੁਕਤ ਕਰ ਦੇ, ਭੈ ਰਹਿਤ ਕਰ ਦੇ, ਐਸਾ ਜੀਵਨ ਦੇ ਡਰ ਹੋਏ ਨਾ ਉਹਦੇ ਵਿੱਚ। ਜੇ ਮੇਰੇ ਅੰਦਰ ਡਰ ਨਹੀਂ ਗਾ, ਮੈਂ ਕਿਸੇ ਨੂੰ ਵੀ ਨਹੀਂ ਡਰਾਵਾਂਗਾ, ਅਤੇ ਕਿਸੇ ਡਰੇ ਹੋਏ ਦੀ ਬਾਂਹ ਫੜ ਕੇ ਉਹਨੂੰ ਡਰਨ ਵੀ ਨਹੀਂ ਦਿਆਂਗਾ। ਇਹੋ ਜਿਹਾ ਜੀਵਨ ਸਾਹਿਬ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਨਵਾਜਣ, ਬਖਸ਼ਿਸ਼ ਕਰਨ, ਹਰ ਆਰ ਵਕਾਰ ਤੋਂ ਮੁਕਤ ਹੋ ਕੇ, ਅਤੇ ਈਵਨ ਮੌਤ ਦੇ ਭੈ ਤੋਂ ਵੀ ਮੁਕਤ ਹੋ ਕੇ ਮਨੁੱਖਾ ਜੀਵਨ ਦੈਵ ਬਿਰਤੀ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਡਿਵਾਈਨ ਪੋਸੀਬਿਲਿਟੀ ਜਿਹੜੀ ਸਾਡੀ, ਉਹਨੂੰ ਪੂਰੀ ਤਰ੍ਹਾਂ ਇੰਜੋਏ ਕਰਦੇ ਹੋਏ, ਉਹਨੂੰ ਮਾਣਦੇ ਹੋਏ ਅਸੀਂ ਜੀ ਸਕੀਏ। ਸਾਹਿਬ ਰਹਿਮਤ ਕਰਨ, ਇਹਨਾਂ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸੰਪੂਰਨ ਰੂਪ ਵਿੱਚ ਸਰਵਨ ਕੀਤਾ, ਆਖੀਰ ਵਿੱਚ ਦੋ ਸਤਰਾਂ ਅਸੀਂ ਦੁਬਾਰਾ ਫਿਰ ਦੁਹਰਾਉਂਦੇ ਹਾਂ, ਉਸ ਤੋਂ ਪਹਿਲਾਂ ਸਮੁੱਚੇ ਰੂਪ ਦੇ ਵਿੱਚ ਪ੍ਰਬੰਧ ਦਾ ਸਿੰਘ ਸਾਹਿਬਾਨ ਜੀ ਦਾ, ਖਾਸ ਕਰਕੇ ਗਿਆਨੀ ਜਗਤਾਰ ਸਿੰਘ ਜੀ ਹਰਾਂ ਦਾ ਬੜਾ ਧੰਨਵਾਦ, ਜਿਹੜੇ ਅਕਸਰ ਜਦੋਂ ਕਿੱਥੇ ਆਈਏ ਇੱਥੇ ਅਤੇ ਉਹ ਸਮਾਂ ਦੇ ਕੇ ਨਵਾਜ਼ਦੇ ਨੇ, ਆਪ ਸੰਗਤ ਦੀ ਹਾਜ਼ਰੀ ਭਰਨ ਦਾ ਮੌਕਾ ਦਿੰਦੇ ਨੇ। ਮਹਾਰਾਜ ਬਖਸ਼ਿਸ਼ ਕਰਨ, ਮੇਰਾ ਤੁਹਾਡਾ ਸਮਾਂ ਲੇਖੇ ਵਿੱਚ ਲੱਗੇ, ਗੁਰੂ ਰਾਮਦਾਸ ਸਾਹਿਬ ਦੀ ਸਭ ਨੂੰ ਅਸੀਸ ਲੱਗੇ। ਆਓ ਆਖਰੀ ਸਤਰਾ ਇੱਕ ਵਾਰ ਪੜ੍ਹ ਕੇ ਫਿਰ ਸਮੁੱਚੇ ਰੂਪ ਵਿੱਚ ਫਤਿਹ ਦੀ ਸਾਂਝ ਪਾਈਏ ਜੀ।
ਨਾਹਨ ਗੁਣ ਨਾਹਨ ਕਛ ਜਪ ਤਪ, ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।